रूप रंग अर रेख भेख को कह न सकत कहे। अचल मूरत अनभव प्रकाश अमित तोज कहिजे। कोट इंद्र इंद्राण साहे सहान गणिजे। त्रिपवन महीप सुर नर असुर नेत नेत बन त्रिण कहत। वह सर्व नाम कथे कमन कर्म नाम परणत सुमत। प्रभ दातो दातार पर्यो जाचित इत सरना। मिले दान संतरेण जिह लग पहुजल तरना। बिनत करो अरदास सुनो जे ठाकुर पावे। देहो दर्स मन चाओ भगत एहो मन ठहरावे। पलियो चिराग अंधियार मह सब कल उतरी एक नाम धर्म। प्रगट सगल हर पवन मह जन नानक गुरपार ब्रह्म। नह समरथं नह सेवकं नह प्रीत परम पुरखोत्तमं। तव प्रसाद स्मृते नामं नानक कृपाल हर हर गुरं। भूख उचरे शास्त्र खट पिंग गिरन चढ़ जाए। अंध लख बदरो सुने जो काल कृपा कराए। कहां बुद्ध प्रभ तुच्छ हमारी वर्ण सके महिमा जो तिहारी। हम न सकत कर सिफत तुम्हारी आप लिहो तुम कथा सुधारी। हम न सकत कर सिफत तुम्हारी आप लिहो तुम कथा सुधारी। परम सन्मान ते सत्कार योग सतगुरां दी साजी नवाजी होई गुरु प्यारी सार संगत जीओ। सदे बुलाओ आखो वाहिगुरु जी का खालसा वाहिगुरु जी की फतेह। भगत पावन भगत वत्सल कृपा दे खजाने। पानी के बोहे सो नाम के जहाज। शबर छत्र सिंहासन दे मालक शब्दावतार। तन तन सतगुरु श्री गुरु ग्रंथ साहिब महाराज जी की अपार बख्शिश होई है। जिस दे सदका अमृत वेले तो सतगुरां दे दर्शनां दा सुभाग प्राप्त हो रहा है। बुढ़भागी जना ने अमृत वेले दे दवाना विच हाजरियां भरदियां होया सतनेम दे पाठां तो उपरंत ਗੁਰਬਾਣੀ ਦਾ ਰਸ ਇੰਨਾ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕੀਤੇ ਹਨ ਅਤੇ ਹੁਣ ਲੜੀਵਾਰ ਜੋ ਗੁਰਬਾਣੀ ਦੀ ਕਥਾ ਚੱਲਦੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਜੋੜ ਕਰਕੇ ਮਹਾਰਾਜ ਦੀ ਬਖਸ਼ ਦੁਆਰਾ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਹਿੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਬਸੰਤ ਤੇ ਹਿੰਡੋਲ। ਬਸੰਤ ਹਿੰਡੋਲ ਮਹੱਲਾ ਚੌਥਾ ਦੋ ਰਾਗ ਮਹਾਰਾਜ ਨੇ ਮਿਲਾ ਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰਲੇਖ ਲਿਖਿਆ ਹੈ। ਬਸੰਤ ਰਾਗ ਤੇ ਹੰਡੋਲ ਰਾਗ ਦੋ ਰਾਗ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਮਹੱਲਾ ਚੌਥਾ ਦਾ ਭਾਵ ਹੈ ਚੌਥੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਣ ਕਰ ਰਹੇ ਨੇ। ਘਰ ਦੂਜੇ ਘਰ ਸੁਰ ਤਾਲ ਦੇ ਵਿੱਚ ਗਾਉਣਾ ਹੈ। ਘਰ ਪੰਜਾਬੀ ਦਾ ਅੱਖਰ ਹੈ। ਦੂਜਾ ਦੋ ਸਤਾਰਾਂ ਕਰਨੇ ਗੁਰਬਾਣੀ ਦੇ ਵਿੱਚ ਇਹ ਪੁਰਾਣੇ ਗ੍ਰੰਥਾਂ ਦੇ ਵਿੱਚ ਸੰਸਕ੍ਰਿਤ ਦੇ ਜਿਹੜੇ ਗ੍ਰੰਥ ਸਨ ਉਹਨਾਂ ਦੇ ਵਿੱਚ ਵੀ ਲਿਖਿਆ ਇਸੇ ਤਰ੍ਹਾਂ। ਧਾਮ ਲਿਖਿਆ ਉੱਥੇ, ਧਾਮ ਪਹਿਲਾ ਧਾਮ ਦੂਜਾ ਧਾਮ ਇਸ ਤਰੀਕੇ ਨਾਲ, ਤੇ ਉੱਥੇ ਚੌਥਾ ਤਾਂ ਗਿਣਤੀ ਹੈ, ਚੌਂਹਠ ਧਾਮ ਉਹਨਾਂ ਗ੍ਰੰਥਾਂ ਵਿੱਚ ਮੰਨੇ ਨੇ। ਧਾਮ ਦਾ ਮਤਲਬ ਕਿ ਘਰ ਹੀ ਹੁੰਦਾ, ਉਹ ਬੋਲੀ ਸੰਸਕ੍ਰਿਤ ਵਿੱਚ ਘਰ ਨੂੰ ਧਾਮ ਕਹਿ ਦਿੰਦੇ। ਇਸ ਤਰੀਕੇ ਨਾਲ ਚੌਂਠਾ ਦੇ ਵਿੱਚੋਂ ਮਹਾਰਾਜ ਨੇ ਜਿਹੜੇ ਸਤਾਰਾਂ ਨੇ ਉਹ ਸ਼ੁੱਧ ਲਏ ਨੇ। ਸਤਾਰਾਂ ਸ਼ੁੱਧ ਘਰਾਂ ਦੇ ਵਿੱਚ ਜਿਵੇਂ ਰਾਗ ਰਾਗਾਂ ਦੇ ਵਿੱਚ ਮਹਾਰਾਜ ਨੇ ਬਾਣੀ ਲਿਖੀ ਹੈ, ਕੋਝ ਰਾਗ ਮਹਾਰਾਜ ਨੇ ਆਪ ਬਣਾਏ ਜਿਵੇਂ ਜੈ ਜੈ ਬੰਤੀ ਰਾਗ ਨੌਵੇਂ ਪਾਤਸ਼ਾਹ ਮਹਾਰਾਜ ਦੀ ਦੇਣ ਹੈ, ਤੇ ਕੁਝ ਰਾਗ ਪਹਿਲੋਂ ਦੇ ਨੇ ਜਿਵੇਂ ਭੈਰੋ ਰਾਗ ਸ੍ਰੀ ਰਾਗ ਹੋ ਗਿਆ, ਇਹ ਰਾਗ ਪਹਿਲਾਂ ਦੇ ਨੇ। ਇਹ ਰਾਗ ਲੈ ਕੇ ਇਹਨਾਂ ਦੇ ਵਿੱਚ ਗੁਰਬਾਣੀ ਲਿਖੀ। ਇਸ ਤਰੀਕੇ ਨਾਲ ਇਹ ਧਾਮ ਵੀ ਹਨ ਤੇ ਉਹਨਾਂ ਵਿੱਚੋਂ ਸਤਾਰਾਂ ਜਿਹੜੇ ਸ਼ੁੱਧ ਨੇ ਉਹ ਮਹਾਰਾਜ ਨੇ ਲਏ ਨੇ, ਕਿ ਸੁਰ ਦੇ ਵਿੱਚ ਤਾਲ ਦੇ ਵਿੱਚ ਇਹਨਾਂ ਸਤਾਰਾਂ ਦੇ ਵਿੱਚ ਪਾ ਕੇ ਬਾਣੀ ਗਾਉਣੀ। ਇਸ ਤਰੀਕੇ ਨਾਲ ਘਰ ਦੂਜਾ ਇੱਥੇ ਦੂਜੇ ਪੰਜਾਬੀ ਦੇ ਵਿੱਚ ਫਿਰ ਮਹਾਰਾਜ ਨੇ ਲਿਖਿਆ ਘਰ ਦੂਜਾ। ਪੰਜਾਬੀ ਬੋਲੀ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਚਲਿਤ ਕਰਨ ਦੇ ਵਾਸਤੇ ਮਹਾਰਾਜ ਨੇ ਘਰ ਲਿਖਿਆ ਹੈ। ਦੂਜੇ ਘਰ ਸੁਰ ਤਾਲ ਵਿੱਚ ਮਹਾਰਾਜ ਗਾਉਣ ਦਾ ਉਪਦੇਸ਼ ਦਿੰਦੇ ਨੇ। ਦੋਵਾਂ ਰਾਗਾਂ ਨੂੰ ਮਿਲਾ ਕੇ ਮਿਸ਼ਰਤ ਰਾਗ ਕਹਿ ਸਕਦੇ ਹਾਂ ਆਪਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਿਰਲੇਖ ਦਿੱਤਾ ਉੱਪਰ। ਇਸ ਸਿਰਲੇਖ ਦੇ ਹੇਠ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਉਚਾਰਦੇ ਨੇ। ਉਪਦੇਸ਼ ਸ਼ੁਰੂ ਕਰਨ ਤੋਂ ਪਹਿਲਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮੰਗਲ ਕਰਦੇ ਨੇ। ਸੋ ਕਵੀਆਂ ਦੀ ਮਰਿਆਦਾ ਹੁੰਦੀ ਹੈ, ਇੱਕ ਜਦੋਂ ਉਹ ਕਵਿਤਾ ਰਚਦੇ ਨੇ, ਕਵਿਤਾ ਲਿਖਦੇ ਨੇ ਕਵੀ ਲੋਕ, ਜਿਹਨੂੰ ਉਹ ਮੰਨਦੇ ਹੋਣ, ਉਹ ਆਪਣੇ ਇਸ਼ਟ ਦੀ ਜਿਹਦੀ ਪੂਜਾ ਕਰਦੇ ਨੇ ਉਹਨੂੰ ਧਿਆਉਂਦੇ ਨੇ, ਜਿਹੜੀ ਕਵਿਤਾ ਇਹ ਸਹੀ ਤਰੀਕੇ ਨਾਲ ਲਿਖੀ ਜਾਵੇ, ਨਿਰਵਿਘਨਤਾ ਸਾਹਿਬ ਇਹ ਪੂਰੀ ਹੋ ਜਾਵੇ, ਤਿੰਨ ਮੰਗਲ ਹੁੰਦੇ ਨੇ। ਸੋ ਵਸਤੂ ਨਿਰਦੇਸ਼ਕ ਮੰਗਲ ਇਸੇ ਤਰ੍ਹਾਂ, ਨਮਸਕਾਰਾਤਮਕ ਮੰਗਲ ਤੇ ਆਸ਼ੀਰਵਾਦ, ਤਿੰਨ ਪ੍ਰਕਾਰ ਦੇ ਮੰਗਲ ਨੇ। ਸੋ ਇਹ ਪਹਿਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ। ਸਿਰਲੇਖ ਤੋਂ ਬਾਅਦ ਬਾਣੀ ਉਚਾਰਨ ਤੋਂ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਰਾ ਕੁਝ ਇਹਦੇ ਵਿੱਚ, ਇਹਦੇ ਵਿੱਚੋਂ ਹੀ ਸਾਰਾ ਕੁਝ ਉਤਪੰਨ ਹੋਇਆ ਜੋ ਆਪਾਂ ਦੇਖ ਰਹੇ ਹਾਂ, ਸਾਰਾ ਕੁਝ ਇਹਦੇ ਵਿੱਚੋਂ ਪ੍ਰਗਟ ਹੋਇਆ। ਗੁਰਬਾਣੀ ਜਿੰਨੀ ਵੀ ਹੈ ਸਾਰੀ ਗੁਰਬਾਣੀ ਇੱਕ ਓਅੰਕਾਰ ਦੀ ਹੀ ਵਿਆਖਿਆ ਕਰਦੀ ਹੈ, ਇੱਕ ਅਦੁੱਤੀ। ਇੱਕ ਉਹਨੂੰ ਕਿਉਂ ਕਹਿੰਦੇ ਨੇ, ਕਿਉਂਕਿ ਉਹ ਇੱਕ ਹੈ, ਉਹਦੇ ਵਰਗਾ ਹੋਰ ਦੂਜਾ ਕੋਈ ਵੀ ਨਹੀਂ, ਅਦੁੱਤੀ ਹੈ, ਉਹਦੇ ਵਰਗੀ ਸੋਭਾ ਹੋਰ ਕਿਸੇ ਦੀ ਨਹੀਂ। ਅਦਵੈਤ ਸਰੂਪ ਸਾਰਾ ਸੰਸਾਰ ਸੁਭਾ ਦੇ ਵਿੱਚ ਉਹ ਦਵੈਤ ਤੋਂ ਪਰੇ ਹੈ, ਇਸ ਕਰਕੇ ਉਹ ਇੱਕ ਹੈ, ਬਾਕੀ ਸਭ ਕੁਝ ਦੋ ਦੋ ਹੈ। ਇਸ ਤਰੀਕੇ ਨਾਲ ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ, ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ, ਤਿੰਨਾਂ ਅਵਸਥਾ ਸੁਪਨ ਜਾਗ੍ਰਿਤ ਸੁਖੋਪਤ, ਤਿੰਨਾਂ ਅਵਸਥਾ ਤੋਂ ਪਰੇ ਹੈ, ਤਿੰਨਾਂ ਸਮਿਆਂ ਤੋਂ ਪਰੇ, ਇਸ ਕਰਕੇ ਇਹਨੂੰ ਇੱਕ ਕਹਿੰਦੇ। ਸਜਾਤੀ ਵਿਜਾਤੀ ਸਵੈਗਤ ਭੇਦ, ਉਹ ਪਰਮੇਸ਼ਰ ਦੇ ਵਿੱਚ ਨਹੀਂ, ਉਹ ਤਾਂ ਇੱਕ ਹੈ, ਉਹਦੀ ਜਾਤ ਵਰਗਾ ਦੂਜਾ ਕੋਈ ਨਹੀਂ, ਜਿਵੇਂ ਇੱਕ ਜਾਤ ਦੇ ਹੋਰ ਮਨੁੱਖ ਹੁੰਦੇ ਨੇ, ਸੋ ਮਨੁੱਖਾਂ ਵਰਗੇ ਹੋਰ ਮਨੁੱਖ, ਬੰਦੇ ਵਰਗਾ ਦੂਜਾ ਬੰਦਾ, ਪਰ ਓਹਦੇ ਵਰਗਾ ਹੋਰ ਕੋਈ ਦੂਜਾ ਰੱਬ ਨਹੀਂ, ਆਪਣੀ ਜਾਤ ਦਾ ਹੋਰ ਕੋਈ ਨਹੀਂ। ਇਸ ਕਰਕੇ ਜਾਤੀ ਭੇਦ ਤੋਂ ਰਹਿਤ ਹੋਣ ਕਰਕੇ ਉਹ ਇੱਕ ਹੈ। ਜਾਤੀ ਤੋਂ ਮਨੁੱਖ ਦੇ ਵਿਰੋਧ ਵਿੱਚ ਦੂਸਰੀ ਜਾਤ, ਪਸ਼ੂ ਪੰਛੀ ਆਦਿਕ, ਅਕਾਲ ਪੁਰਖ ਵਾਹਿਗੁਰੂ ਜੀ ਦਾ ਬਜਾਤੀ ਵੀ ਕੋਈ ਨਹੀਂ, ਉਹਦੇ ਵਿਰੁੱਧ ਵਿੱਚ ਵੀ ਕੋਈ ਨਹੀਂ, ਅਤੇ ਸਵੈਗਤ ਭੇਦ ਰਹਿਤ। ਮਨੁੱਖ ਦੇ ਆਪਣੇ ਸਰੀਰ ਵਿੱਚ ਕਈ ਭੇਦ ਨੇ, ਅੰਗਾਂ ਦੇ ਵਿੱਚ। ਉਹ ਅਕਾਲ ਪੁਰਖ ਵਾਹਿਗੁਰੂ ਜੀ ਸਵੈਗਤ ਭੇਦ ਰਹਿਤ ਹੈ। ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਕਹੀਏ, ਦੇਸ਼ਾਂ ਕਰਕੇ ਵੰਡ ਹੈ, ਦੇਸ਼ਾਂ ਕਰਕੇ ਮਨੁੱਖਾਂ ਦੀ ਬੋਲੀ ਦਾ ਫਰਕ, ਪਹਿਰਾਵੇ ਦਾ ਫਰਕ, ਖਾਣ ਪੀਣ ਦਾ ਫਰਕ ਹੈ, ਰਹਿਣ ਸਹਿਣ ਦੇ ਤਰੀਕੇ ਦਾ ਫਰਕ ਹੈ ਦੇਸ਼ਾਂ ਕਰਕੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦੇਸ਼ਾਂ ਦੇ ਵਿੱਚ ਹੈ, ਉਹਦੇ ਵਿੱਚ ਇਹ ਵੀ ਫਰਕ ਨਹੀਂ। ਸਾਰੀਆਂ ਜਾਤਾਂ ਦੇ, ਸਾਰਿਆਂ ਦੇਸ਼ਾਂ ਦੇ ਲੋਕ ਉਹਨੂੰ ਮੰਨਦੇ ਤੇ ਉਹਨੂੰ ਧਿਆਉਂਦੇ ਨੇ। ਸਾਰਿਆਂ ਦੇਸ਼ਾਂ ਦੇ ਵਿੱਚ ਉਹ ਵਿਆਪਕ ਹੈ ਅਤੇ ਕਾਲ ਸਮੇਂ ਦਾ ਉਹਦੇ ਉੱਪਰ ਕੋਈ ਪ੍ਰਭਾਵ ਨਹੀਂ ਹੈ। ਸਰਬ ਵਿਆਪੀ ਨਿਤ ਨਯੋ, ਸਾਰੀਆਂ ਥਾਵਾਂ ਤੇ ਵਿਆਪਕ ਹੋਣ ਕਰਕੇ ਉਹ ਦੇਸ਼ ਕਰਕੇ ਉਹਦੇ ਵਿੱਚ ਫਰਕ ਨਹੀਂ ਹੈ। ਨਿਤ ਨਯੋ, ਕਾਲ ਕਰਕੇ ਉਹਦੇ ਵਿੱਚ ਭੇਦ ਨਹੀਂ, ਫਰਕ ਨਹੀਂ, ਸਮੇਂ ਦਾ ਉਹਦੇ ਉੱਪਰ ਕੋਈ ਪ੍ਰਭਾਵ ਨਹੀਂ ਹੈ। ਨਿਤ ਨਯੋ, ਉਹ ਨਿਤ ਨਵਾਂ ਹੈ, ਸਦਾ ਹੀ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਅਕਾਲ ਪੁਰਖ ਨਿਤ ਨਵਾਂ ਹੈ। ਸੋ ਸਮੇਂ ਦੇ ਕਰਕੇ ਆਪਾਂ ਜੰਮੇ ਹਾਂ, ਸਮੇਂ ਕਰਕੇ ਆਪਾਂ ਵੱਡੇ ਹੋਏ, ਸਮੇਂ ਦੇ ਨਾਲ ਸਰੀਰ ਜਿਹੜਾ ਹੈ ਖਤਮ ਹੋ ਜਾਵੇਗਾ। ਸਮੇਂ ਦੇ ਪ੍ਰਭਾਵ ਦੇ ਕਰਕੇ ਬਚਪਨ ਆਉਂਦਾ, ਜਵਾਨੀ ਆਉਂਦੀ, ਸਮੇਂ ਦੇ ਪ੍ਰਭਾਵ ਕਰਕੇ ਪ੍ਰੌਢਿਆ ਅਵਸਥਾ ਵਡੇਪਾ ਆਉਂਦਾ। ਅਕਾਲ ਪੁਰਖ ਵਾਹਿਗੁਰੂ ਜੀ ਉੱਪਰ ਨਾ ਉਹ ਸਮੇਂ ਕਰਕੇ ਜਨਮ ਲੈਂਦੇ ਨੇ, ਨਾ ਉਹ ਸਮੇਂ ਕਰਕੇ ਬਚਪਨ, ਨਾ ਜਵਾਨੀ, ਨਾ ਵਡੇਪਾ, ਸਮੇਂ ਕਰਕੇ ਉਹਨਾਂ ਉੱਪਰ ਕੋਈ ਫਰਕ ਨਹੀਂ ਪੈਂਦਾ। ਇਸ ਤਰੀਕੇ ਨਾਲ ਕਾਲ ਰਹਿਤ ਹੈ, ਮੌਤ ਰਹਿਤ ਹੈ, ਮੌਤ ਨਹੀਂ ਆਉਂਦੀ, ਮਰਦਾ ਨਹੀਂ ਹੈ, ਅਤੇ ਇਸੇ ਤਰੀਕੇ ਨਾਲ ਵਸਤੂ ਪ੍ਰਛੇਦ ਰਹਿਤ ਹੈ। ਸੋ ਵਸਤੂਆਂ ਨੇ ਜਿਹੜੀਆਂ ਤਿੰਨ ਮੰਨੀਆਂ ਨੇ, ਸੋ ਜਿਹੜੀਆਂ ਜੀਵ ਦੀਆਂ ਤਿੰਨ ਵਸਤੂਆਂ, ਸੁਪਨ, ਜਾਗ੍ਰਿਤ ਸੁਪਨ ਤੇ ਸੁਖੋਪਤ, ਇਸੇ ਤਰੀਕੇ ਨਾਲ ਹਿਰਨ ਗਰਭ, ਵੈਸ਼ਵਾ ਨਰ ਤੇ ਅਭਿਆਕ੍ਰਿਤ, ਇਹ ਵਸਤੂਆਂ ਮੰਨੀਆਂ ਨੇ ਈਸ਼ਟੀਆਂ। ਤਿੰਨ ਵਸਤੂਆਂ ਵੀ ਈਸ਼ ਦੀਆਂ, ਜਿਹਦੇ ਕਰਕੇ ਈਸ਼ ਦੇ ਵਿੱਚ ਫਰਕ ਹੈ, ਜਿਹਦੇ ਕਰਕੇ ਜੀਵ ਦੇ ਵਿੱਚ ਫਰਕ ਹੈ। ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਤਿੰਨਾਂ ਅਵਸਥਾਵਾਂ ਤੋਂ, ਤਿੰਨਾਂ ਵਸਤੂਆਂ ਤੋਂ ਪਰੇ ਹੈ। ਨਾ ਉਹਦੇ ਵਿੱਚ ਜਾਗ੍ਰਿਤ ਅਵਸਥਾ ਹੈ, ਨਾ ਉਹਦੇ ਵਿੱਚ ਸੁਪਨ ਅਵਸਥਾ ਹੈ, ਨਾ ਉਹ ਸੌਂਦਾ ਸੁਖੋਪਤ ਅਵਸਥਾ ਦੇ ਵਿੱਚ ਨਹੀਂ ਆਉਂਦਾ। ਗਿਆਨਮਈ ਹੈ, ਗਿਆਨ ਸਰੂਪ ਹੈ, ਇਸ ਕਰਕੇ ਵਾਹਿਗੁਰੂ ਜੀ ਇੱਕ ਹੈ। ਅਤੇ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਅਵਧਾਤੂ ਤੋਂ ਮੰਨਿਆ ਹੈ। ਸੋ ਓਅੰਕਾਰ ਪ੍ਰਾਣਾ ਲਫ਼ਜ਼ ਹੈ, ਵੇਦਾਂ ਦੇ ਵਿੱਚ ਹੀ ਆਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਓਅੰਕਾਰ ਉਚਾਰਨ ਕੀਤਾ ਤੇ ਜਿਹੜਾ ਭੇਦ ਸੀ, 64 ਪ੍ਰਕਾਰ ਦਾ ਭੇਦ ਮੰਨਿਆ ਉਹਨਾਂ ਨੇ। ਓਅੰਕਾਰ ਨੂੰ ਕੋਈ ਇੱਕ ਮਾਤਰਾ ਮੰਨਦਾ, ਕੋਈ ਦੋ ਮਾਤਰਾ, ਕੋਈ ਢਾਈ ਮਾਤਰਾ, ਕੋਈ ਸਾਢੇ ਤਿੰਨ ਮਾਤਰਾ ਤੇ ਕੋਈ ਚਾਰ ਮਾਤਰਾ ਮੰਨਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਏਕਾ ਲਾ ਕੇ ਕੋਈ ਇਹਨੂੰ ਤ੍ਰਿਧਾ ਰੂਪ ਮੰਨਦਾ ਹੈ। ਓਅੰਕਾਰ ਤ੍ਰਿਧਾ ਰੂਪ ਹੈ। ਤ੍ਰਿਧਾ ਰੂਪ ਤੋਂ ਭਾਵ ਕੀ ਹੈ? ਤਿੰਨ ਦੇਵਤੇ ਨੇ ਜਿਹੜੇ, ਉਹਨਾਂ ਦਾ ਵਾਚਕ ਓਅੰਕਾਰ ਨੂੰ ਮੰਨਿਆ ਹੈ। ਓਅੰਕਾਰ ਜਿਹੜਾ ਹੈ ਤਿੰਨਾਂ ਦੇਵਤਿਆਂ ਦਾ ਵਾਚਕ ਹੈ, ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ, ਇਹਨਾਂ ਦਾ ਵਾਚਕ। ਮਹਾਰਾਜ ਕਹਿੰਦੇ ਨਹੀਂ, ਓਅੰਕਾਰ ਇਹਨਾਂ ਤਿੰਨਾਂ ਤੋਂ ਵੀ ਉੱਪਰ ਹੈ, ਅਕਾਲ ਪੁਰਖ ਦਾ ਵਾਚਕ ਹੈ। ਇਹਨਾਂ ਤਿੰਨਾਂ ਦੇਵਤਿਆਂ ਨੂੰ ਪ੍ਰੇਰਨ ਵਾਲਾ ਓਅੰਕਾਰ ਹੈ। ਓਅੰਕਾਰ ਨੂੰ ਉਹ ਜਪਦੇ ਨੇ, ਉੱਪਰ ਜਿਹੜੀ ਕਾਰ ਮਹਾਰਾਜ ਨੇ ਉੱਪਰ ਊੜੇ ਉੱਪਰ ਲੀਕ ਕੀਤੀ ਹੈ, ਉਹਨੂੰ ਕਾਰ, ਉਹਦਾ ਉਚਾਰਨ ਕਾਰ ਕਰਦੇ ਨੇ। ਇਸ ਤਰੀਕੇ ਨਾਲ ਉਹਦਾ ਭਾਵ ਕੀ ਹੈ? ਚੇਤਨ ਸੱਤਾ ਜਿਹੜੀ ਊੜੇ ਦੇ ਵਿੱਚ, ਤਿੰਨ ਪਾਠ ਨੇ ਊੜੇ ਦੇ ਤਿੰਨ ਹਿੱਸੇ, ਇਹ ਤਿੰਨ ਦੇਵਤਿਆਂ ਨੂੰ ਪ੍ਰੇਰਨ ਵਾਲਾ ਜੋ ਪ੍ਰਕਾਰ ਪਾਈ ਹੈ, ਉਹਦਾ ਭਾਵ ਕਿ ਤਿੰਨ ਜਿਹੜੇ ਇਹਦੇ ਵਿੱਚ ਹਿੱਸੇ ਨੇ, ਤਿੰਨੇ ਦੇਵਤਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਪ੍ਰੇਰਦਾ, ਉਹਦੇ ਕੋਲੋਂ ਸ਼ਕਤੀ ਲੈਂਦੇ ਨੇ। ਉਹਨਾਂ ਤਿੰਨਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ। ਇਸ ਕਰਕੇ ਓਅੰਕਾਰ ਤ੍ਰਿਧਾ ਰੂਪ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਚਕ ਹੈ। ਅੱਗੇ ਏਕਾ ਲਾਇਆ ਮਹਾਰਾਜ ਨੇ ਤੇ 64 ਪ੍ਰਕਾਰ ਦਾ ਭੇਦ ਮਹਾਰਾਜ ਨੇ ਚੱਕਿਆ ਹੈ। ਸੋ 9 ਮਤ ਨੇ, 9 ਮਤਾਂ ਵਾਲੇ ਇਸ ਤਰੀਕੇ ਨਾਲ 3-3 ਭੇਦ ਨੇ, ਤਾਂ ਉਹ 3-3 ਤਰੀਕਿਆਂ ਦੇ ਨਾਲ ਫਰਕ ਕਰਦੇ ਨੇ, ਇਸ ਤਰ੍ਹਾਂ 64 ਬਣਦੇ ਹਨ। ਸੋ ਸਰਬ ਦਾ ਪ੍ਰਕਾਸ਼ਕ ਓਅੰਕਾਰ ਹੈ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਪ੍ਰਕਾਸ਼ ਤੋਂ ਭਾਵ ਪ੍ਰਗਟ ਕਰਨ ਵਾਲਾ, ਪੈਦਾ ਕਰਨ ਵਾਲਾ ਹੈ। ਓਅੰਕਾਰ ਕੀਆ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਭੇਦ ਨਿਰਭਏ। ਇਸ ਤਰ੍ਹਾਂ ਓਅੰਕਾਰ ਨੇ ਸਾਰੀ ਸ੍ਰਿਸ਼ਟੀ ਦੀ ਪਾਲਣਾ ਕੀਤੀ। ਅਖੰਡ ਖੰਡ ਬ੍ਰਹਿਮੰਡ ਓਅੰਕਾਰ ਦੀ ਧੁਨੀ ਦੇ ਨਾਲ ਰਾਜ ਕਰ, ਉਸ ਧੁਨੀ ਉਚਾਰਨ ਕਰਕੇ ਇੱਕ ਛਿੰਡ ਦੇ ਵਿੱਚ ਖੰਡ ਤੇ ਬ੍ਰਹਿਮੰਡ ਕਰੋੜਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਣਾ ਦਿੱਤੇ, ਕੋਈ ਸਮਾਂ ਨਹੀਂ ਲੱਗਾ ਹੈ। ਸੋ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹਨ, ਪ੍ਰਥਮੇ ਓਅੰਕਾਰ ਤਿਨ ਕਹਾ, ਸੋ ਤਿਨ ਪੂਰ ਜਗਤ ਮੋਰਹਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯੋਗੀਆਂ ਨੇ ਸਵਾਲ ਪੁੱਛਿਆ, ਪ੍ਰਸ਼ਨ ਕੀਤਾ, ਮਹਾਰਾਜ ਇਹ ਸ੍ਰਿਸ਼ਟੀ ਕਦੋਂ ਬਣੀ ਤੇ ਕਿਵੇਂ ਬਣੀ? ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸ੍ਰਿਸ਼ਟੀ ਦਾ ਆਦਿ ਕਦੋਂ ਹੈ? ਗਰੀਬ ਨਿਵਾਜ ਜੀ ਕਹਿਣ ਲੱਗੇ, ਇਹ ਸ੍ਰਿਸ਼ਟੀ ਦਾ ਆਦਿ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ ਕਦੋਂ ਇਹ ਬਣੀ ਹੈ। ਸੋ ਇਹ ਬਣੀ ਕਿਵੇਂ ਮਹਾਰਾਜ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਸ੍ਰਿਸ਼ਟੀ, ਇਹ ਦੁਨੀਆਂ ਜਿਹੜੀ, ਇਹ ਖੰਡ ਬ੍ਰਹਿਮੰਡ ਓਅੰਕਾਰ ਉਚਾਰਨ ਕਰਨ ਦੇ ਨਾਲ ਬਣ ਗਏ ਨੇ। ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸਗਲ ਉਤਪਤ, ਸੰਸਾਰ ਦੀ ਉਤਪਤੀ ਹੋ ਗਈ ਇਸ ਤਰੀਕੇ ਨਾਲ। ਅਤੇ ਇਹ ਸ੍ਰਿਸ਼ਟੀ ਨੂੰ ਰਚਣ ਵਾਲਾ ਹੀ ਜਿਹੜਾ ਆਦਿ ਜਾਣਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਧੁਨੀ ਜਿਹੜੀ ਹੈ ਓਅੰਕਾਰ ਦੀ ਅਕਾਲ ਪੁਰਖ ਨੇ ਉਚਾਰੀ ਤੇ ਸਾਰੇ ਖੰਡ ਤੇ ਬ੍ਰਹਿਮੰਡ ਬਣ ਗਏ। ਸੋ ਹੋਰ ਮਤਾਂ ਵਾਲੇ ਕਹਿੰਦੇ, ਇਹ ਦਿਨ ਖੁਦਾ ਨੇ ਦੁਨੀਆਂ ਬਣਾਈ, ਸਤਵੇਂ ਦੇ ਦੁਨੀਆਂ ਬਣਾ ਕੇ ਥੱਕ ਗਿਆ ਤੇ ਉਹਨੇ ਆਰਾਮ ਕੀਤਾ। ਉਹ ਖੁਦਾ ਇੰਨਾ ਕਮਜ਼ੋਰ ਨਹੀਂ ਹੈ ਕਿ ਦੁਨੀਆਂ ਬਣਾ ਕੇ ਉਹ ਥੱਕ ਜਾਵੇ, ਜਿਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਨਿਵਾਸ ਹੈ। ਸੋ ਇੰਨੀ ਸਰਬ, ਇੰਨੀ ਸ਼ਕਤੀ ਦਾ ਮਾਲਕ ਉਹ ਕਿਵੇਂ ਥੱਕ ਸਕਦਾ ਹੈ? ਇੱਕ ਧੁਨੀ ਦੇ ਨਾਲ ਹੀ ਸੰਕਲਪ ਮਾਤਰ ਹੀ, ਕੇਵਲ ਉਹਨੇ ਸੰਕਲਪ ਕੀਤਾ ਕਿ ਦੁਨੀਆਂ ਨੂੰ ਬਣਾਵਾਂ। ਜਦੋਂ ਉਹਨੂੰ ਪੁਰਨਾ ਪੁਰਿਆ, ਸਾਡੇ ਅੰਦਰੋਂ ਪੁਰਨਾ ਫੁਰਦਾ ਜਦੋਂ, ਫਿਰ ਉਹ ਇੱਛਾ ਧਾਰਨ ਹੁੰਦੀ, ਇੱਛਾ ਦਾ ਰੂਪ ਧਾਰਨ ਕਰ ਜਾਂਦਾ ਪੁਰਨਾ। ਫਿਰ ਅਸੀਂ ਉਸ ਇੱਛਾ ਨੂੰ ਪੂਰੀ ਕਰਨ ਦੇ ਵਾਸਤੇ ਯਤਨ ਕਰਦੇ ਹਾਂ ਤੇ ਉਹ ਪੂਰੀ ਕਰਦੇ ਹਾਂ। ਇਸ ਤਰ੍ਹਾਂ ਆਪਣੇ ਮਨ ਦੇ ਪੁਰਨੇ ਕਰਕੇ ਕੰਮ ਸਾਰੇ ਹੁੰਦੇ ਨੇ, ਕਈ ਨਹੀਂ ਵੀ ਹੁੰਦੇ ਪੂਰੇ। ਇਸ ਤਰੀਕੇ ਨਾਲ ਕਈ ਹੋ ਜਾਂਦੇ ਨੇ, ਕਈ ਆਪਾਂ ਕਰ ਲੈਂਦੇ ਹਾਂ, ਪਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜਦੋਂ ਪੁਰਨਾ ਪੁਰਿਆ ਕਿ ਮੈਂ ਦੁਨੀਆਂ ਬਣਾਵਾਂ, ਉਹ ਸਰਬ ਸ਼ਕਤੀਆਂ ਦਾ ਮਾਲਕ ਉਸੇ ਵੇਲੇ ਜਦੋਂ ਪੁਰਨਾ ਪੁਰਿਆ, ਉਦੋਂ ਸਾਰੇ ਖੰਡ ਤੇ ਬ੍ਰਹਿਮੰਡ, ਕਰੋੜਾਂ ਹੀ ਬ੍ਰਹਿਮੰਡ ਰਚੇ ਗਏ, ਬਣ ਗਏ। ਇਸ ਤਰੀਕੇ ਨਾਲ ਉਹਨੇ ਕਹਿਣਾ ਕੀਤਾ, ਇੱਕ ਤੋਂ ਬਹੁਤੇ ਰੂਪ ਹੋਵਾਂ, ਇੱਕ ਓਹੰ ਬਹੁ ਸਿਮਾ ਪਰਜਾ ਜਾਏ ਤੇ। ਇਹ ਪੁਰਾਣਾ ਬਚਨ ਹੈ ਕਿ ਇੱਕ ਤੋਂ ਬਹੁਤੇ ਰੂਪ ਹੋਵਾਂ। ਇਸ ਤਰੀਕੇ ਨਾਲ ਉਦੋਂ ਫਿਰ ਇਹ ਓਅੰਕਾਰ ਦੀ ਧੁਨੀ ਉਚਾਰਨ ਕੀਤੀ ਤੇ ਮਹਾਰਾਜ ਨੇ ਬਚਨ ਕੀਤੇ ਨੇ, ਪ੍ਰਥਮੇ ਸਭ ਤੋਂ ਪਹਿਲਾਂ ਓਅੰਕਾਰ ਤਿਨ ਕਹਾ, ਓਅੰਕਾਰ ਉਚਾਰਨ ਕੀਤਾ, ਸੋ ਤਿਨ ਪੂਰ ਜਗਤ ਮੋਰਾ, ਉਹਦੇ ਨਾਲ ਬ੍ਰਹਿਮੰਡ ਬਣੇ। ਤੇ ਉਹ ਜਿਹੜੀ ਧੁਨੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਚਾਰਨ ਕੀਤੀ ਹੈ, ਆਪਾਂ ਬੋਲਦੇ ਹਾਂ ਆਪਣਾ ਬੋਲ ਖਤਮ ਹੋ ਜਾਂਦਾ, ਉਹ ਜਿਹੜੀ ਧੁਨੀ ਹਾਲੇ ਵੀ ਗੂੰਜ ਰਹੀ ਹੈ। ਜੇ ਉਹ ਧੁਨੀ ਨਾ ਗੂੰਜੇ, ਜਿਹੜੇ ਬ੍ਰਹਿਮੰਡ, ਇਹ ਧਰਤੀਆਂ ਖੜੀਆਂ ਹੋਈਆਂ ਨੇ, ਇਹ ਆਸਰੇ ਤੋਂ ਬਿਨਾਂ ਖੜੀਆਂ ਹੋਈਆਂ। ਦੇਖੋ ਸਪੇਸ ਦੇ ਵਿੱਚ ਧਰਤੀ ਖੜੀ ਹੋਈ ਹੈ, ਘੁੰਮ ਰਹੀ ਹੈ। ਇਸ ਤਰੀਕੇ ਨਾਲ ਆਕਾਸ਼ ਦੇ ਵਿੱਚ ਆਸਰਾ ਕਿਹਦਾ? ਕਿਸੇ ਵੀ ਚੀਜ਼ ਦਾ ਨਹੀਂ। ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮਲੇ ਤੋਂ, ਆ ਬਿਲਡਿੰਗ ਕੰਧਾਂ ਦੇ ਆਸਰੇ ਤੇ ਹੈ, ਪਰ ਇਹਨੂੰ ਕੋਈ ਥੰਮਾ ਨਹੀਂ, ਆਕਾਸ਼ ਨੂੰ ਕੋਈ ਥੰਮ ਨਹੀਂ, ਥੱਲੇ ਕੋਈ ਪਿੱਲਰ ਨਹੀਂ ਖੜਾ ਕੀਤਾ ਧਰਤੀ ਉੱਪਰ। ਹਵਾ ਦੇ ਵਿੱਚ ਖੜੀ ਹੈ ਕਿਹਦੇ ਆਸਰੇ? ਓਅੰਕਾਰ ਦੀ ਧੁਨੀ ਦੇ ਆਸਰੇ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਦੇ ਆਸਰੇ, ਨਾਮ ਦੀ ਧੁਨੀ ਦੇ ਆਸਰੇ ਨਾਲ ਇਹ ਸਾਰੇ ਆਪਣੇ ਸਰੀਰ ਵੀ ਇਹਦੇ ਆਸਰੇ ਨਾਲ ਚੱਲਦੇ ਨੇ। ਉਹ ਜਿਹੜੀ ਧੁਨੀ ਅਕਾਲ ਪੁਰਖ ਵਾਹਿਗੁਰੂ ਨੇ ਚਾਰਨ ਕੀਤੀ ਹੈ, ਉਹ ਹਾਲੇ ਵੀ ਗੂੰਜ ਰਹੀ ਹੈ, ਤੇ ਉਹਦੇ ਆਸਰੇ ਨਾਲ ਇਹ ਧਰਤੀ ਖੜੀ ਹੈ, ਓਹਦੇ ਆਸਰੇ ਦੇ ਨਾਲ, ਉਹ ਧੁਨੀ ਦੇ ਆਸਰੇ ਦੇ ਨਾਲ ਆਪਾਂ ਸਾਰੇ ਚੱਲਦੇ, ਉਹ ਧੁਨੀ ਸਾਰਿਆਂ ਦੇ ਅੰਦਰ ਪਰਿਪੂਰਨ ਹੋ ਰਹੀ ਹੈ। ਇਸ ਤਰੀਕੇ ਨਾਲ ਓਹੰਕਾਰ ਤੋਂ ਇਹ ਸਾਰੀ ਪੈਦਾਇਸ਼ ਹੋਈ ਹੈ। ਓਹੰਕਾਰ ਉਚਾਰਨ ਕਰਨ ਤੋਂ ਰੱਖਿਆ ਕਰਨ ਵਾਲਾ, ਜਦੋਂ ਕੋਈ ਓਹੰਕਾਰ ਉਚਾਰਨ ਕਰਦਾ ਉਦੋਂ ਓਹਦੀ ਰੱਖਿਆ ਉਸੇ ਵਕਤ ਹੀ ਸ਼ੁਰੂ ਹੋ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਓਹਦੇ ਨਾਲ ਹੋ ਜਾਂਦੇ ਨੇ। ਸਤਿਗੁਰ ਪ੍ਰਸਾਦ, ਸਤ ਓਹਨੂੰ ਕਹਿੰਦੇ ਜਿਹੜਾ ਤ੍ਰੈਕਾਲ ਆਬਾਦ ਸਤਸੰਗ ਸਰੂਪ ਹੋਵੇ, ਤ੍ਰੈਕਾਲ ਆਬਾਦ ਸਰੂਪ ਹੋਵੇ। ਤ੍ਰੈਕਾਲ ਆਬਾਦ ਤੋਂ ਭਾਵ ਤਿੰਨਾਂ ਸਮਿਆਂ ਦੇ ਵਿੱਚ, ਪਿਛਲੇ ਸਮੇਂ, ਹੁਣ ਵਾਲੇ ਤੇ ਆਉਣ ਵਾਲੇ ਭਵਿੱਖ ਦੇ ਵਿੱਚ, ਫਿਊਚਰ ਦੇ ਵਿੱਚ, ਪਾਸਟ ਵਿੱਚ, ਪ੍ਰੈਜੈਂਟ ਦੇ ਵਿੱਚ, ਤਿੰਨਾਂ ਸਮਿਆਂ ਦੇ ਵਿੱਚ ਜਿਹੜਾ ਨਾਸ ਨਾ ਹੋਵੇ ਓਹਨੂੰ ਕਹਿੰਦੇ ਨੇ ਸਤ, ਉਹ ਹੈ ਸੱਚ। ਸੋ ਆਪਾਂ ਪਹਿਲਾਂ ਨਹੀਂ ਸੀ ਹੈਗੇ, ਆਪਣਾ ਸਰੀਰ ਪਹਿਲੋਂ ਨਹੀਂ ਸੀ, ਇਹ ਸੱਚਾ ਨਹੀਂ, ਪਹਿਲਾਂ ਨਹੀਂ ਸੀ, ਹੁਣ ਹੈ, ਆਉਣ ਵਾਲੇ ਸਮੇਂ ਚ ਨਹੀਂ ਹੋਵੇਗਾ ਇਹ ਸਰੀਰ ਆਪਣਾ, ਆਪਾਂ ਨਹੀਂ ਹੋਵਾਂਗੇ। ਇਸ ਤਰੀਕੇ ਨਾਲ ਪਰ ਅਕਾਲ ਪੁਰਖ ਵਾਹਿਗੁਰੂ ਜੀ ਪਹਿਲਾਂ ਵੀ ਸਨ ਆਦ ਸੱਚ, ਹੁਣ ਵੀ ਹਨ, ਆਉਣ ਵਾਲੇ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣਗੇ। ਇਹ ਤ੍ਰੈਕਾਲ ਆਬਾਦ ਸਰੂਪ ਉਹਦਾ ਹੈ, ਸੱਤ ਸਰੂਪ ਹੈ, ਸੱਚਾ ਹੈ, ਗੁਰ ਚੇਤਨ ਸਰੂਪ ਹੈ, ਗੁਰ ਪੂਜਨੀਕ ਹੈ, ਗੁਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਵੱਡਾ ਹੈ, ਪਹਾਰਾ ਹੈ, ਗੁਰ ਗੋ ਨਾਮ ਹਨੇਰੇ ਦਾ, ਹਨੇਰੇ ਨੂੰ ਚੱਕ ਕਰਕੇ ਰੋ ਪ੍ਰਕਾਸ਼ ਕਰਨ ਵਾਲਾ, ਅਗਿਆਨਤਾ ਦਾ ਹਨੇਰਾ ਦੂਰ ਕਰਕੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪ੍ਰਸਾਦ, ਸੋ ਸਾਧ ਨਾਮ ਸਵਾਦਾਂ ਦਾ ਪਰਮਣੇ ਪਰੇ, ਉਹ ਸਵਾਦਾਂ ਤੋਂ ਪਰੇ ਹੈ। ਇਸ ਤਰੀਕੇ ਨਾਲ ਆਨੰਦ ਸਰੂਪ ਹੈ, ਇਹਦਾ ਅਰਥ ਸਤਿਗੁਰ ਪ੍ਰਸਾਦ ਸਤ ਚਿੱਤ ਆਨੰਦ ਸਰੂਪ ਹੈ। ਸਰਬ ਵਿਆਪੀ ਨਿਤਨਯੋ ਸਤ ਚਿੱਤ ਆਨੰਦ ਰੂਪ, ਇਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਇਸ ਤਰੀਕੇ ਨਾਲ ਇਸ ਤਰ੍ਹਾਂ ਦਾ ਜੋ ਰੱਬ ਹੈ, ਅਕਾਲ ਪੁਰਖ ਵਾਹਿਗੁਰੂ ਜੀ ਹਨ, ਉਹ ਕਿਵੇਂ ਮਿਲਦੇ ਆ? ਮਨ ਵਿੱਚ ਜੇ ਇੱਛਾ ਜਾਗੇ ਤੇ ਪਰਮਾਤਮਾ ਦੇ, ਪਰਮੇਸ਼ਰ ਦੇ ਦਰਸ਼ਨ ਕਰਨੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਹੈ, ਤੇ ਮਹਾਰਾਜ ਕਹਿੰਦੇ ਮਿਲ ਸਕਦਾ, ਮਿਲਦਾ ਗੁਰੂ ਦੀ ਕਿਰਪਾ ਨਾਲ। ਆ ਕਰਕੇ ਗੁਰੂ ਦੇ ਪਾਸ ਬੇਨਤੀਆਂ ਕਰੀਏ ਤਾਂ ਮਹਾਰਾਜ ਉਹ ਪਰਮੇਸ਼ਰ ਨੂੰ ਮਿਲਾ ਸਕਦੇ ਨੇ। ਸਤਿਗੁਰ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਹੈ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਵੇਂ ਕਿਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕੋਈ ਨਹੀਂ ਆਪਣੇ ਆਪ ਕੋਈ ਵੀ ਨਹੀਂ ਮਿਲ ਸਕਦਾ। ਸੋ ਗੁਰੂ ਮਹਾਰਾਜ ਮਿਲਾ ਸਕਦੇ ਨੇ, ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਉਪਦੇਸ਼ ਬਖਸ਼ ਕਰਦੇ ਨੇ ਸਰਵਣ ਕਰੀਏ ਜੀ।
ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ।
ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ, ਕੋਠੇ ਮੈਂ ਕੋਠੜੀ ਪਰਮ ਕੋਠੀ ਵੀ ਚਾਰ, ਸੰਸਾਰ ਕੋਠੀ ਦੇ ਵਾਂਗੂ ਹੈ, ਇਹ ਸਾਰਾ ਸੰਸਾਰ ਕੋਠੀ ਦੇ ਵਾਂਗੂ ਹੈ, ਤੇ ਇਹ ਜਗ ਸੱਚਾ ਕੀ ਹੈ? ਕੋਠੜੀ ਸੱਚੇ ਕਾ ਵਿੱਚ ਵਾਸ, ਤੇ ਕੋਠੀ ਸੰਸਾਰ ਦੇ ਵਿੱਚ ਕੌਣ ਰਹਿੰਦਾ? ਅਕਾਲ ਪੁਰਖ ਵਾਹਿਗੁਰੂ ਜੀ ਇਸ ਸੰਸਾਰ ਰੂਪ ਕੋਠੀ ਦੇ ਵਿੱਚ ਰਹਿੰਦੇ ਨੇ, ਸੱਚੇ ਕਾ ਵਿੱਚ ਵਾਸ। ਇਸ ਕੋਠੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਸਾ ਹੈ। ਸੰਸਾਰ ਰੂਪੀ ਕੋਠੀ ਦੇ ਅੰਦਰ ਇੱਕ ਹੋਰ ਕੋਠੀ ਹੈ, ਉਹ ਕੋਠੀ ਆਪਣਾ ਸਰੀਰ ਗੜ ਮੰਦਰ। ਇਸ ਸੰਸਾਰ ਰੂਪ ਕੋਠੜੀ ਦੇ ਅੰਦਰ ਆਪਣਾ ਸਰੀਰ ਰੂਪ ਮੰਦਰ ਹੈ, ਤੇ ਇਸ ਮੰਦਰ ਦੇ ਅੰਦਰ ਇੱਕ ਹੋਰ ਕੋਠੜੀ ਹੈ, ਕੋਠੇ ਮੈਂ ਕੋਠੜੀ ਪਰਮ ਕੋਠੀ ਵਿਚਾਰ, ਕੋਠਾ ਤੇ ਸੰਸਾਰ, ਇਹਦੇ ਵਿੱਚ ਸਰੀਰ ਰੂਪ ਕੋਠੜੀ ਤੇ ਇਹਦੇ ਵਿੱਚ ਇੱਕ ਹੋਰ ਕੋਠੀ ਹੈ। ਸੋ ਉਸ ਕੋਠੀ ਦੇ ਵਿੱਚ ਅੰਤਸ਼ਕਰਨ ਰੂਪ ਕੋਠੀ ਦੇ ਅੰਦਰ, ਹਿਰਦੇ ਰੂਪ ਕੋਠੀ ਦੇ ਵਿੱਚ, ਜਾਂ ਆਤਮ ਵਿਸ਼ੈਣੀ ਬੁੱਧੀ ਰੂਪ ਜਿਹੜੀ ਕੋਠੀ ਹੈ ਉਹਦੇ ਵਿੱਚ ਏਕ ਲੁਕਾਨੀ ਇੱਕ ਵਸਤੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਲੁਕਾ ਕੇ ਰੱਖੀ ਹੈ। ਉਸ ਕੋਠੀ ਦੇ ਵਿੱਚ ਗਾਂ ਕੋਠੀ, ਉਸ ਕੋਠੀ ਦੇ ਵਿੱਚ ਗਾਂ ਇੱਕ ਹੋਰ ਕੋਠੀ, ਉਸ ਕੋਠੀ ਦੇ ਵਿੱਚ ਕਿਹੜੀ ਵਸਤੂ ਹੈ? ਰਾਮ ਨਾਮ ਰਤਨ ਕੋਠੜੀ। ਇਸ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ, ਪਰਮੇਸ਼ਰ ਦਾ ਨਾਮ ਜਿਹੜਾ ਰਤਨਾ ਵਰਗਾ, ਜਿਵੇਂ ਰਤਨਾਂ ਨੂੰ ਸਾਂਭ ਕੇ ਰੱਖਦੇ ਨੇ ਜਵਾਰੀ ਲੋਕ, ਕਿ ਇਹ ਕੀਮਤੀ ਚੀਜ਼ ਹੈ। ਕਈ ਪਰਦਿਆਂ ਹੇਠ, ਕਈ ਖਜ਼ਾਨਿਆਂ ਦੇ ਵਿੱਚ, ਸੰਦੂਕਾਂ ਦੇ ਵਿੱਚ ਲੋਕ ਲਾ ਕੇ ਇਸ ਤਰੀਕੇ ਨਾਲ ਉਹ ਰੱਖਦੇ ਨੇ, ਤੇ ਕੱਢਦੇ ਉਹ ਨੇ, ਉਹਨਾਂ ਨੂੰ ਪਤਾ ਹੁੰਦਾ, ਉਹ ਕੱਢ ਲੈਂਦੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ। ਇਸ ਤਰੀਕੇ ਦੇ ਨਾਲ ਇਹ ਨਾਮ ਰੂਪੀ ਧੰਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਹਿਰਦੇ ਵਿੱਚ ਰੱਖਿਆ ਹੈ, ਤੇ ਜਿਨ੍ਹਾਂ ਨੂੰ ਪਤਾ ਜਵਾਰੀਆਂ ਦੇ ਵਾਂਗੂ ਪਾਰਖੂ ਹਨ, ਉਹ ਇਸ ਕੋਠੀ ਦੇ ਵਿੱਚੋਂ, ਸਰੀਰ ਰੂਪ ਕੋਠੀ ਦੇ ਵਿੱਚੋਂ ਨਾਮ ਕੱਢਦੇ ਨੇ। ਤੇ ਇਹ ਨਾਮ ਜਿਹੜਾ ਸਾਰਿਆਂ ਸਰੀਰਾਂ ਦੇ ਵਿੱਚ ਹੈ, ਕਿਸੇ ਇੱਕ ਦੇ ਵਿੱਚ ਨਹੀਂ, ਇੱਕ ਹਿਰਦੇ ਦੇ ਵਿੱਚ ਨਹੀਂ, ਸਾਰਿਆਂ ਹਿਰਦਿਆਂ ਦੇ ਵਿੱਚ ਇਹ ਨਾਮ ਵੱਸਦਾ ਹੈ। ਚਾਹੇ ਕੋਈ ਗੋਰਾ, ਚਾਹੇ ਕੋਈ ਪੀਲਾ ਕਾਲਾ, ਕੋਈ ਵੀ ਹੈ, ਪਰ ਗੁੱਜਾ ਹੈ, ਨਾਮ ਰਤਨ ਲੈ ਗੁੱਜਾ ਰੱਖਿਆ। ਇੱਕ ਤਾਂ ਪ੍ਰਤੱਖ ਬਾਹਰਲਾ ਧਨ ਹੈ, ਇੱਕ ਅੰਦਰਲਾ ਧਨ ਹੈ ਨਾਮ ਰੂਪੀ ਧਨ। ਬਾਹਰਲਾ ਜਿਹੜਾ ਧਨ ਹੈ, ਸੋ ਯਤਨ ਕਰਕੇ ਉਹ ਪ੍ਰਾਪਤ ਹੁੰਦਾ, ਕਈ ਕਲੇਸ਼ਾਂ ਦੇ ਕਰਕੇ, ਕਈ ਦੁੱਖਾਂ ਦੇ ਕਰਕੇ, ਸੋ ਉਹ ਧਨ ਦੀ ਜਿਹੜੀ ਹੈ ਪ੍ਰਾਪਤੀ ਹੁੰਦੀ ਹੈ। ਉਸ ਧਨ ਦੇ ਬਾਬਤ ਸੋ ਯੋਗੀ ਰਾਜ ਭਰਤਰੀ ਜੀ ਦੇ ਬਚਨ ਆਉਂਦੇ ਨੇ, ਉਹ ਕਹਿੰਦੇ ਨੇ, ਮਨ ਰੇ ਤੂੰ ਧਨ ਕੇ ਨਿਮਿਤ ਦਿਨ ਰਾਤ ਨਿਤ, ਸੇਵਤ ਪਰੋਂ ਕੇ ਚਿੱਤ ਇਹ ਦੁੱਖ ਆਤਰੇ, ਤਾਂ ਕਿ ਸੋ ਮੁਦਤਾ ਸੋ ਉਦਤਾ ਕਲੇਸੋ ਕਰ, ਮਤ ਮਾਨ ਕਰੇ ਹੱਥ ਤਾਂ ਕੋ ਤਾਕੋ ਮਾਤਰੇ, ਸੋ ਨਿਤ ਚਿੰਤਾ ਤਜ ਸਵੈ ਸਵੰਤਰ ਪ੍ਰਸੰਨ ਜੋਵੈ, ਚਿੰਤਾ ਮਨ ਗੁਣ ਜੋਵੈ ਤੇਹ ਮੈਂ ਮਹਾਤਰੇ। ਇਸੇ ਤਰੀਕੇ ਨਾਲ ਤਾਂ ਤੇ ਅਪਲਖਤ ਨ ਤੇਰੋ ਕਿਰੋ ਸਿੱਧ ਹੋਏ, ਅਤੇ ਸੁਧਾ ਪਾਨ ਕੀਏ ਤੇ ਨਾ ਕਿਦੋਂ ਰੋਗ ਹਤਰੇ। ਇਸ ਤਰੀਕੇ ਨਾਲ ਉਹ ਬਚਨ ਕਰਦੇ ਕਿ ਬਾਹਰਲਾ ਧਨ ਪ੍ਰਾਪਤ ਕਰਨ ਦੇ ਵਾਸਤੇ, ਮਾਇਆ ਪ੍ਰਾਪਤ ਕਰਨ ਦੇ ਵਾਸਤੇ, ਤੂੰ ਜਿਹਦੇ ਥੱਲੇ ਕੰਮ ਕਰਦਾ ਹੈ ਉਹਨੂੰ ਪ੍ਰਸੰਨ ਕਰਨ ਦੇ ਵਾਸਤੇ, ਕਿ ਜਿਹੜਾ ਮੇਰਾ ਮਾਲਕ ਹੈ ਉਹ ਪ੍ਰਸੰਨ ਹੋ ਜਾਵੇਗਾ, ਖੁਸ਼ ਹੋ ਜਾਵੇਗਾ ਮੇਰੇ ਕੀਤੇ ਹੋਏ ਕੰਮ ਤੋਂ, ਤੇ ਮੇਰਾ ਰੁਤਬਾ ਵਧਾਵੇਗਾ, ਤੇ ਮੇਰੀ ਧਨ ਦੇ ਵਿੱਚ ਮੇਰੀ ਤਨਖਾਹ ਵਧਾਵੇਗਾ, ਕਿਉਂਕਿ ਮੈਂ ਉਹਨੂੰ ਜੇ ਕੰਮ ਵਧੀਆ ਕਰਕੇ ਵਿਖਾਵਾਂਗਾ ਤੇ ਉਹ ਖੁਸ਼ ਹੋਵੇਗਾ। ਉਹਦੀ ਪ੍ਰਸੰਨਤਾ ਲੈਣ ਦੇ ਵਾਸਤੇ ਤੂੰ ਬਹੁਤ ਇਸ ਤਰੀਕੇ ਨਾਲ ਕਲੇਸ਼ ਸਹਿੰਦਾ, ਦੁੱਖ ਸਹਿੰਦਾ ਹੈ, ਤਾਂ ਕਿ ਜੋ ਮੁੱਦਤਾ ਉਦਤਾ ਕਲੇਸੋਂ ਕਰ, ਉਹਦੀ ਜਿਹੜੀ ਖੁਸ਼ੀ ਹੈ ਤੇਰੇ ਮਾਲਕ ਦੀ, ਉਹ ਕਲੇਸ਼ਾਂ ਦੇ ਕਰਕੇ ਹੈ। ਕਲੇਸ਼ ਦੁੱਖ ਸਹਾਰਦਾ, ਤੂੰ ਸਖ਼ਤ ਮਿਹਨਤ ਕਰਦਾ, ਉਹਦੀਆਂ ਝਿੜਕਾਂ ਵੀ ਸਹਿੰਦਾ ਆਪਣੇ ਜੋ ਚਿਹਰੇ ਥੱਲੇ ਤੋਂ ਕੰਮ ਕਰਦਾ। ਸੋ ਇਸ ਤਰੀਕੇ ਨਾਲ ਇਹ ਬਾਹਰਲਾ ਧਨ ਹੈ ਜਿਹੜਾ, ਇਹਦੇ ਵਿੱਚ ਇਹ ਦੁੱਖ ਨੇ। ਇਸੇ ਤਰੀਕੇ ਨਾਲ ਅੱਗੋਂ ਕਹਿੰਦੇ ਨੇ, ਜਿਹੜਾ ਧਨ ਤੂੰ ਬਾਹਰੋਂ ਚਾਹੁੰਦਾ ਹੈ ਉਹ ਤੇਰੇ ਅੰਦਰ ਬਹੁਤ ਪਿਆ ਹੈ, ਆਪਣੇ ਅੰਦਰ ਜੇ ਖੋਜੇ ਤੇ ਉਹੀ ਧਨ ਜਿਹੜਾ ਬਾਹਰ ਤੂੰ ਯਤਨਾਂ ਕਰਕੇ ਪ੍ਰਾਪਤ ਕਰਦਾ, ਆਪਣੇ ਮਾਲਕ ਦੀ ਖੁਸ਼ੀ ਲੈਣ ਦੇ ਵਾਸਤੇ ਦੁੱਖ ਸਹਾਰਦਾ, ਉਹੀ ਧਨ ਤੇਰੇ ਅੰਦਰੋਂ ਪ੍ਰਗਟ ਹੋ ਜਾਵੇਗਾ। ਉਹ ਜਿਹੜੀ ਖੁਸ਼ੀ ਤੈਨੂੰ ਉਹਦੇ ਕੋਲੋਂ ਮਿਲਦੀ ਹੈ, ਕਲੇਸ਼ਾਂ ਦੇ ਵਿੱਚੋਂ ਪ੍ਰਗਟ ਹੋਈ ਹੈ, ਦੁੱਖਾਂ ਵਿੱਚੋਂ ਖੁਸ਼ੀ ਉਹ ਪ੍ਰਾਪਤ ਹੋਈ, ਤੇ ਫਿਰ ਥੋੜੇ ਸਮੇਂ ਦੇ ਵਾਸਤੇ ਹੈ, ਕੋਈ ਬਹੁਤੀ ਖੁਸ਼ੀ ਲੰਮੀ ਨਹੀਂ ਹੈ ਉਹ। ਇਸ ਕਰਕੇ ਉਹ ਕਹਿੰਦੇ ਨੇ, ਮਤ ਮਾਣ ਕਰੇ ਹੱਥ ਤਾਂ ਕੋ ਤਾਕੋ ਮਾਤਰੇ, ਉਹਨਾਂ ਦਾ ਜਿਹੜਾ ਮਾਣ ਹੈ ਉਹ ਤੂੰ ਨਾਸ ਕਰ ਦੇ। ਨਾਸ ਕਿਵੇਂ ਕਰਦਾ? ਉਹਨਾਂ ਦੀ ਪ੍ਰਵਾਹ ਨਾ ਕਰ ਤੂੰ। ਮਤ ਮਾਣ ਕਰੇ ਹੱਥ, ਉਹ ਮਾਨ ਦੇ ਵਿੱਚ ਮੱਤੇ ਮਸਤ ਹੋਏ ਨੇ, ਤੂੰ ਹੱਥ ਉਹਨਾਂ ਦਾ ਮਾਨ ਨਾਸ ਕਰ ਦੇ। ਕਿਵੇਂ? ਤਾਂ ਕੋ ਤਾਕੋ ਮਾਤਰੇ, ਜਿਹੜੇ ਧਨ ਦੇ ਵਿੱਚ ਮਸਤ ਨੇ, ਬੋਲ ਨਾ ਜਾਣਾ ਮਾਇਆ ਬੰਦ ਮਾਤਾ ਮਰਨਾ ਕਿਤਨਾ ਆਵੇ, ਮਾਇਆ ਦੇ ਮਦ ਵਿੱਚ ਹੰਕਾਰ ਦੇ ਵਿੱਚ ਜਿਹੜੇ ਮਸਤ ਹੋਏ ਨੇ, ਸਦਾਕਾਰ ਹੋਏ ਨੇ, ਉਹਨਾਂ ਵੱਲੇ ਵੇਖ ਨਾ ਤੂੰ, ਉਹਨਾਂ ਦੀ ਪ੍ਰਵਾਹ ਨਾ ਕਰ ਮਾਇਆ ਧਾਰੀ ਲੋਕਾਂ ਦੀ, ਕਿਉਂਕਿ ਮਾਇਆ ਧਾਰੀ ਅੰਨਾ ਬੋਲਾ ਹੈ। ਸੋ ਸ਼ਬਦ ਨਾ ਜਾਣਾ ਬਹਰੋਲ ਕਝੋਲਾ, ਉਹ ਪਰਮਾਰਥ ਦੇ ਰਸਤੇ ਤੋਂ ਅੰਨਾ ਹੈ। ਇਸ ਤਰੀਕੇ ਨਾਲ ਉਹਦੇ ਅੰਦਰ ਮਾਇਆ ਦਾ ਹੀ ਰੋਲ ਕਝੋਲਾ ਪਿਆ ਹੋਇਆ, ਉਹਨਾਂ ਦਾ ਮਾਨ ਜਿਹੜਾ ਹੱਥ ਨਾਸ ਕਰਦੇ। ਤਾਂ ਕੋ ਤਾਕੋ ਮਾਤਰੇ, ਉਹਨਾਂ ਵੱਲ ਤੱਕ ਨਾ ਤੂੰ, ਵੇਖ ਨਾ ਤੂੰ, ਕਿਉਂਕਿ ਤੇਰੇ ਅੰਦਰ ਉਹਨਾਂ ਨਾਲੋਂ ਜ਼ਿਆਦਾ ਧਨ ਹੈ। ਤੂੰ ਬਾਦਸ਼ਾਹ ਹੈ, ਤੂੰ ਰਾਜਾ ਹੈ, ਤੇਰੇ ਅੰਦਰ ਧਨ ਪਿਆ ਹੋਇਆ, ਜੇ ਉਹ ਪ੍ਰਗਟ ਹੋ ਜਾਵੇ ਤੇਰੀ ਕਿਸੇ ਨੇ ਰੀਸ ਨਹੀਂ ਕਰਨੀ। ਇਸੇ ਤਰੀਕੇ ਦੇ ਨਾਲ ਤੋ ਫਰਮਾਉਂਦੇ ਨੇ ਕਿ ਨਿਜ ਚਿੰਤਾ ਤਜ ਸੋਵੈ ਸਵੰਤਰ ਪ੍ਰਸੰਨ ਜੋਵੈ, ਜੇ ਤੂੰ ਆਪਣੇ ਹਿਰਦੇ ਦੇ ਵਿੱਚੋਂ ਉਹ ਨਾਮ ਰੂਪੀ ਧਨ ਨੂੰ ਪ੍ਰਗਟ ਕਰ ਲਵੇਂ, ਉਹ ਮਣੀ ਪ੍ਰਾਪਤ ਹੋ ਗਈ ਨਾ, ਉਹ ਧਨ ਪ੍ਰਾਪਤ ਹੋ ਗਿਆ ਨਾ, ਅੰਦਰਲਾ ਧਨ ਤੇ ਬਾਹਰਲਾ ਧਨ ਤਾਂ ਤੇਰੇ ਪਿੱਛੇ ਪਿੱਛੇ ਆ ਜਾਣਾ ਸਾਰਾ। ਬਾਹਰਲੀ ਮਾਇਆ ਤਾਂ ਪਿੱਛੇ ਲੱਗ ਕੇ ਤੁਰ ਪੈਣੀ ਹੈ, ਪਿੱਛੇ ਲੱਗ ਚੱਲੀ ਸਭ ਮਾਇਆ, ਸਾਰੀ ਮਾਇਆ ਤੇਰੇ ਪਿੱਛੇ ਲੱਗ ਜਾਣੀ ਹੈ। ਇਸ ਤਰੀਕੇ ਨਾਲ ਮਾਇਆ ਤੇਰੀ ਦਾਸੀ ਬਣ ਜਾਵੇਗੀ, ਭਗਤਾਂ ਕੀ ਕਾਰ ਕਮਾਵੇ, ਤੇਰੇ ਕੰਮ ਕਰਨ ਲੱਗ ਪਵੇਗੀ। ਉਹ ਜਿਹੜਾ ਧਨ ਅੰਦਰ ਜਿਹੜਾ ਗੁੱਝਾ ਪਿਆ ਹੋਇਆ, ਜਿਹੜਾ ਨਾਮ ਰੂਪੀ ਧਨ ਅੰਦਰ ਪਿਆ ਹੈ, ਜਿਹਨੂੰ ਪ੍ਰਗਟ ਕਰਨਾ ਹੈ, ਉਹ ਜਦੋਂ ਪ੍ਰਗਟ ਹੋਵੇਗਾ ਉਦੋਂ ਕੀ ਹੋਵੇਗਾ, ਨਿਜ ਚਿੰਤਾ ਤਜ ਸੋਵੇ। ਹੁਣ ਤੈਨੂੰ ਕਈ ਪ੍ਰਕਾਰ ਦੀਆਂ ਚਿੰਤਾ ਨੇ, ਬਾਹਰਲਾ ਧਨ ਤੂੰ ਪ੍ਰਾਪਤ ਕਰਦਾ, ਮਾਇਆ ਇਕੱਠੀ ਕਰਦਾ, ਤੈਨੂੰ ਚਿੰਤਾਵਾਂ ਨੇ। ਪ੍ਰਾਪਤ ਹੋ ਵੀ ਜਾਂਦੀ, ਨਹੀਂ ਹੋਵੀ ਤਾਂ ਵੀ ਚਿੰਤਾ, ਜੇ ਹੋ ਗਈ ਤਾਂ ਵੀ ਚਿੰਤਾ, ਦੋਵਾਂ ਸਮਿਆਂ ਦੇ ਵਿੱਚ ਚਿੰਤਾ। ਸਿਆਣੇ ਕਹਿੰਦੇ ਨੇ ਇਹ ਧਨ ਜਿਹੜਾ ਤਿੰਨ ਸਮੇਂ ਦੁਖਦਾਈ ਹੁੰਦਾ ਹੈ, ਉਪਾਏ ਰੱਖ ਅੰਤਮ ਹੈ। ਪਹਿਲਾਂ ਇਹਨੂੰ ਪ੍ਰਾਪਤ ਕਰਨ ਦੇ ਵਾਸਤੇ, ਧਨ ਨੂੰ ਪ੍ਰਾਪਤ ਕਰਨ ਦੇ ਵਾਸਤੇ ਯਤਨ ਕੀਤਾ ਜਾਂਦਾ ਕਿ ਧਨ ਕਿਵੇਂ ਪ੍ਰਾਪਤ ਹੋਵੇ, ਕਿਵੇਂ ਧਨ ਇਕੱਠਾ ਹੋਵੇ। ਇਹਦੇ ਵਾਸਤੇ ਨੌਕਰੀ ਕਰਦਾ, ਕੋਈ ਚਾਕਰੀ ਕਰਦਾ, ਝਿੜਕਾਂ ਸਹਿੰਦਾ ਆਪਣੇ ਬੌਸ ਦੀਆਂ, ਮਾਲਕ ਦੀਆਂ। ਇਸ ਤਰੀਕੇ ਦੇ ਨਾਲ ਵਪਾਰ ਕਰਦਾ, ਬਿਜ਼ਨਸ ਕਰਦਾ, ਤਰ੍ਹਾਂ ਤਰ੍ਹਾਂ ਦੇ ਤਰੀਕੇ ਧਨ ਨੂੰ ਪ੍ਰਾਪਤ ਕਰਨ ਦੇ ਵਾਸਤੇ। ਫਿਰ ਜਦੋਂ ਪ੍ਰਾਪਤ ਹੋ ਜਾਂਦਾ, ਇਹਦੀ ਰੱਖਿਆ ਕਰਨੀ ਪੈਂਦੀ ਹੈ। ਸੋ ਇਹ ਕਿਤੇ ਮਿਸ ਯੂਜ਼ ਗਲਤ ਥਾਂ ਤੇ ਨਾ ਵਰਤਿਆ ਜਾਵੇ, ਧਨ ਚਲਾ ਨਾ ਜਾਵੇ ਮੇਰੇ ਪਾਸੋਂ, ਨਾਸ ਨਾ ਹੋ ਜਾਵੇ, ਸੋ ਚੋਰ ਨਾ ਚੋਰੀ ਕਰ ਲੈਣ, ਟੈਕਸ ਨਾ ਜ਼ਿਆਦਾ। ਇਸ ਤਰੀਕੇ ਨਾਲ ਜਦੋਂ ਪ੍ਰਾਪਤ ਹੋ ਗਿਆ ਉਦੋਂ ਵੀ ਦੁੱਖ ਦਾਈ ਹੈ, ਜੇ ਇਹਦੀ ਵਰਤੋਂ ਗਲਤ ਹੋਣ ਲੱਗ ਪਈ, ਧੀਆਂ ਪੁੱਤਰ ਇਸ ਧਨ ਦੀ ਵਰਤੋਂ ਗਲਤ ਕਰਨ ਲੱਗ ਪਏ, ਤੇ ਮਾਂ ਪਿਓ ਜਿਨ੍ਹਾਂ ਨੇ ਸਾਰੀ ਉਮਰ ਲਾ ਕੇ ਧਨ ਜੋੜਿਆ, ਉਹਨਾਂ ਨੂੰ ਫਿਰ ਦੁੱਖ ਦਿੰਦਾ ਹੈ, ਫਿਰ ਦੁੱਖਦਾਈ ਹੋਇਆ, ਫਿਰ ਅੰਤ ਸਮੇਂ ਇਹ ਦੁੱਖ ਦਿੰਦਾ। ਕਿਵੇਂ? ਜਦੋਂ ਇਹ ਜਾਂਦਾ, ਤਿੰਨ ਸਮੇਂ ਨਾਸ ਹੋ ਜਾਵੇ, ਘਾਟਾ ਪੈ ਜਾਵੇ ਕਿਸੇ ਚੀਜ਼ ਦੇ ਵਿੱਚ, ਉਦੋਂ ਫਿਰ ਇਹ ਦੁੱਖ ਦਿੰਦਾ। ਤਿੰਨ ਸਮੇਂ ਦੁੱਖਦਾਈ ਹੈ। ਇਸ ਤਰੀਕੇ ਨਾਲ ਅੰਦਰਲਾ ਧਨ ਜੇ ਪ੍ਰਾਪਤ ਹੋਵੇ, ਉਹ ਸੁੱਖ ਦਿੰਦਾ, ਸੋ ਉਹ ਸੁੱਖਾਂ ਦਾ ਖਜ਼ਾਨਾ ਹੈ। ਜਦੋਂ ਉਹ ਪ੍ਰਾਪਤ ਹੁੰਦਾ ਉਦੋਂ ਕੀ ਹੁੰਦਾ, ਨਿਜ ਚਿੰਤਾ ਤਜ ਸੋਵੇ, ਆਪਣੀ ਚਿੰਤਾ ਨੂੰ ਛੱਡ ਕੇ ਸੌ ਜਾ, ਪ੍ਰਵਾਹ ਨਾ ਕਰ, ਉਹ ਨਾਮ ਦੀ ਸਿਰਫ ਖੋਜ ਕਰ, ਉਹ ਧਨ ਦੀ ਅੰਦਰੋਂ ਭਾਲ ਕਰ ਜਿਹੜਾ ਤੇਰੇ ਅੰਦਰ ਪਿਆ। ਗਿਆਨ ਨਾ ਹੋਣ ਕਰਕੇ ਭਿਖਾਰੀ ਬਣਿਆ ਫਿਰਦਾ ਹੈ ਤੂੰ ਰਾਜਾ, ਪਰ ਤੈਨੂੰ ਗਿਆਨ ਨਾ ਹੋਣ ਕਰਕੇ ਭਿਖਾਰੀਆਂ ਵਾਲੀ ਹਾਲਤ ਹੋਈ ਪਈ ਹੈ। ਸੋ ਤੂੰ ਰਾਜਾ ਹੈ, ਨਰਪਤੇਕ ਸਿੰਘਾਸਨ ਸੋਇਆ, ਸੁਪਨੇ ਪਾਇਆ ਭਿਖਾਰੀ, ਤੈਨੂੰ ਤਾਂ ਰਾਜਾ ਹੈ, ਰੱਬ ਨੇ ਆਪਣਾ ਰੂਪ ਦੇ ਕੇ ਆਪਣੇ ਵਰਗਾ ਬਣਾ ਕੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ। ਜੋ ਰੱਬ ਦੇ ਕੋਲ ਉਹ ਤੇਰੇ ਕੋਲ ਹੈ, ਤੇ ਰੱਬ ਦੇ ਕੋਲ ਕੀ ਹੈ, ਸਭ ਕੁਝ ਹੀ ਹੈ, ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਅਸੀਮ ਸ਼ਕਤੀਆਂ ਦਾ ਮਾਲਕ ਅਕਾਲ ਪੁਰਖ, ਉਹ ਸ਼ਕਤੀਆਂ ਸਾਰੀਆਂ ਤੇਰੇ ਵਿੱਚ ਨੇ, ਪਰ ਤੂੰ ਉਹਨਾਂ ਦੀ ਖੋਜ ਨਹੀਂ ਕਰਦਾ। ਕਹਿੰਦੇ ਬੰਦੇ ਅੰਦਰ ਬਹੁਤ ਸ਼ਕਤੀਆਂ ਪਈਆਂ, ਹਰੇਕ ਦੇ ਅੰਦਰ ਹੀ ਬਹੁਤ ਸ਼ਕਤੀਆਂ, ਜਦੋਂ ਦੁਨੀਆਂ ਵਿੱਚ ਆਉਂਦਾ ਉਹ ਸਾਰੀਆਂ ਸ਼ਕਤੀਆਂ ਨੂੰ ਨਾਲ ਲੈ ਕੇ ਆਉਂਦਾ, ਪਰ ਉਹ ਸੁੱਤੀਆਂ ਰਹਿੰਦੀਆਂ, ਉਹਨਾਂ ਨੂੰ ਜਗਾਉਂਦਾ ਨਹੀਂ, ਉਹਨਾਂ ਨੂੰ ਨਾ ਜਗਾਉਣ ਕਰਕੇ ਉਹ ਸੁੱਤੀਆਂ ਰਹਿੰਦੀਆਂ ਨੇ, ਉਹ ਸ਼ਕਤੀਆਂ ਉਵੇਂ ਰਹਿੰਦੀਆਂ, ਸੁੱਤੀਆਂ ਹੀ ਆਪ ਉੱਠ ਜਾਂਦਾ ਦੁਨੀਆਂ ਤੋਂ, ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਸੋ ਇਸ ਤਰੀਕੇ ਨਾਲ ਮਨ ਦੇ ਵਿੱਚ ਹੀ ਬਹੁਤ ਸ਼ਕਤੀਆਂ, ਜੋ ਬ੍ਰਹਿਮੰਡ ਦੇ ਵਿੱਚ ਆਪਾਂ ਦੇਖ ਰਹੇ ਹਾਂ, ਇਹ ਸਾਰਾ ਕੁਝ ਆਪਣੇ ਅੰਦਰ ਹੈ, ਆਪਣੇ ਸਰੀਰ ਦੇ ਵਿੱਚ। ਮਹਾਰਾਜ ਦੇ ਬਚਨ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਉ, ਜਿਹੜਾ ਬ੍ਰਹਿਮੰਡ ਦੇ ਵਿੱਚ ਉਹ ਹੀ ਆਪਣੇ ਪਿੰਡ ਨਾਮ ਸਰੀਰ ਦਾ ਸਰੀਰ ਦੇ ਵਿੱਚ ਹੈ, ਜਿਹੜਾ ਖੋਜ ਕਰਦਾ ਉਹਨੂੰ ਲੱਭਦਾ, ਖੋਜ ਤੋਂ ਬਿਨਾਂ ਉਹ ਧਨ ਹੈ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ। ਇਸ ਤਰੀਕੇ ਨਾਲ ਨਿਜ ਚਿੰਤਾ ਤਜ ਸੋਵੇ, ਉਹ ਧਨ ਤੂੰ ਪ੍ਰਾਪਤ ਕਰ, ਚਿੰਤਾਵਾਂ ਜਿਹੜੀਆਂ ਨੇ ਉਹ ਛੱਡ ਕੇ ਬੇਫਿਕਰਾਂ ਵਾਂਗੂ ਸੋਇਆ ਕਰ, ਕੋਈ ਫਿਕਰ ਨਾ ਕਰਿਆ ਕਰ, ਸਿਰਫ ਧਨ ਦੀ ਭਾਲ ਕਰ, ਸਵੰਤਰ ਪ੍ਰਸੰਨ ਹੋਵੇ, ਆਪਣੇ ਅੰਦਰ ਰੱਬ ਨੂੰ ਵੇਖ ਕਰਕੇ, ਉਸ ਧਨ ਨੂੰ ਵੇਖ ਕਰਕੇ ਤੇ ਪ੍ਰਸੰਨ ਹੋਇਆ ਕਰ, ਖੁਸ਼ ਹੋਇਆ ਕਰ। ਚਿੰਤਾ ਮਨ ਗੁਣ ਜੋਵੇ, ਚਿੰਤਾ ਮਣੀ ਇੱਕ ਮੰਨੀ ਹੈ, ਸੋ ਦੇਵਤਿਆਂ ਦੇ ਪਾਸ ਕਹਿੰਦੇ ਆ, ਉਹਦੇ ਪਾਸ ਜਦੋਂ ਜਾਈਏ ਚਿੰਤਾ ਮਣੀ ਦੇ ਕੋਲ, ਜੋ ਵੀ ਆਪਾਂ ਚਿਤਵਨੀ ਕਰੀਏ ਉਹੀ ਫਲ ਉਹਦੇ ਕੋਲੋਂ ਕਹਿੰਦੇ ਮਿਲ ਜਾਂਦਾ। ਚਿੰਤਾ ਮਣੀ ਦੋ ਚਿਤਵਿਆ ਮਣੀ ਹੈ, ਮਣੀ ਦੇ ਵਾਂਗੂ, ਸੋ ਉਹਦੇ ਵਿੱਚ ਉਹ ਚੀਜ਼ ਮਿਲ ਜਾਂਦੀ ਹੈ। ਤੇ ਉਹ ਕਹਿੰਦੇ ਨੇ ਜੋਗੀ ਰਾਜ ਪਰਥਰੀ ਜੀ, ਚਿੰਤਾ ਗੁਣ ਮਨ ਜੋ ਮੈਂ, ਚਿੰਤਾ ਮਣੀ ਵਾਲੇ ਜਿਹੜੇ ਗੁਣ ਨੇ, ਦੇਹ ਮੈਂ ਮਹਾਤਰੇ, ਤੇਰਾ ਜਿਹੜਾ ਸਰੀਰ ਹੈ, ਇਸ ਸਰੀਰ ਦੇ ਵਿੱਚ, ਤੇਰੀ ਦੇਹ ਦੇ ਵਿੱਚ ਉਹ ਚਿੰਤਾ ਮਣੀ ਵਾਲੇ ਗੁਣ ਨੇ, ਇਹਦੇ ਵਿੱਚੋਂ ਜੋ ਚਿੰਤਾ ਮਣੀ ਨਹੀਂ ਦੇ ਸਕਦੀ, ਤੈਨੂੰ ਉਹ ਵੀ ਚੀਜ਼ ਪ੍ਰਾਪਤ ਹੋ ਸਕਦੀ, ਉਹ ਮੁਕਤੀ ਨਹੀਂ ਦੇ ਸਕਦੀ, ਉਹ ਬ੍ਰਹਮ ਗਿਆਨ ਨਹੀਂ ਦੇ ਸਕਦੀ, ਤੇਰਾ ਸਰੀਰ ਉਹ ਵੀ ਚੀਜ਼ ਦੇ ਸਕਦਾ ਹੈ। ਇਸ ਤਰੀਕੇ ਨਾਲ ਪਛਾਣਨ ਦੀ ਲੋੜ ਹੈ। ਸੁਪਨਾ ਭਇਆ ਭਿਖਾਰੀ, ਸੁਪਨਾ ਤੈਨੂੰ ਆ ਰਿਹਾ ਹੈ ਸੰਸਾਰ ਦਾ, ਤੇ ਸੁਪਨੇ ਦੇ ਵਿੱਚ ਤੂੰ ਭਿਖਾਰੀ ਬਣਿਆ ਹੋਇਆ ਹੈ। ਤੂੰ ਰਾਜਾ, ਪਰਮੇਸ਼ਰ ਮਹਾਰਾਜਾ, ਉਹਦਾ ਤੂੰ ਵੀ, ਉਹਦਾ ਤੂੰ ਪੁੱਤਰ ਹੈ, ਇਸ ਕਰਕੇ ਤੂੰ ਵੀ ਰਾਜਾ ਮਹਾਰਾਜਾ। ਸੋ ਇਸ ਤਰੀਕੇ ਦੇ ਨਾਲ ਸੋ ਉਹ ਚੀਜ਼ਾਂ ਤੇਰੇ ਅੰਦਰ ਨੇ, ਇੱਕ ਭਰਮ ਪੈ ਗਿਆ ਤੇਰੇ ਮਨ ਵਿੱਚ। ਜਿਵੇਂ ਇੱਕ ਸਾਖੀ ਆਉਂਦੀ ਹੈ, ਕਹਿੰਦੇ ਸ਼ੇਰ ਦਾ ਬੱਚਾ ਇੱਕ ਛੋਟਾ ਜਿਹਾ, ਉਹ ਛੋਟਾ ਜਦੋਂ ਉਹਨੇ ਜਨਮ ਲਿਆ ਤੇ ਉਹਦੀ ਮਾਂ ਸੀ ਜਿਹੜੀ ਮਰ ਗਈ, ਤੇ ਉਹ ਭੇਡਾਂ ਦੇ ਵਿੱਚ ਜਾ ਰਲਿਆ, ਭੇਡਾਂ ਦੇ ਵਿੱਚ ਉਹ ਰਲ ਕੇ ਤੇ ਉਹਨਾਂ ਦੇ ਵਰਗਾ ਹੀ ਉਹਦਾ ਸੁਭਾਅ ਬਣ ਗਿਆ। ਜਿਵੇਂ ਭੇਡਾਂ ਕਰਦੀਆਂ ਉਹੀ ਸਭ ਕੁਝ ਉਹ ਕਰਨ ਲੱਗ ਪਿਆ, ਤੇ ਵੱਡਾ ਹੋ ਗਿਆ ਪਰ ਸੁਭਾਅ ਭੇਡਾਂ ਵਰਗਾ ਹੀ ਹੈ, ਉਹਨਾਂ ਦੇ ਨਾਲ ਹੀ ਬਾਹਰ ਨੂੰ ਜਾਂਦਾ, ਇਸੇ ਤਰੀਕੇ ਦੇ ਨਾਲ ਉਹਨਾਂ ਦੇ ਵਾਂਗੂ ਵਾਪਸ ਆ ਜਾਂਦਾ। ਇੱਕ ਵਾਰੀ ਸ਼ੇਰਾਂ ਦਾ ਇਕੱਠ ਆਇਆ, ਜਦੋਂ ਉੱਥੇ ਭੇਡਾਂ ਸਨ, ਉਹ ਸ਼ੇਰਾਂ ਨੇ ਗਰਜ ਮਾਰੀ, ਸ਼ੇਰ ਗਰਜੇ, ਭੇਡਾਂ ਭੱਜੀਆਂ, ਨਾਲ ਉਹ ਜਿਹੜਾ ਸ਼ੇਰ ਦਾ ਬੱਚਾ ਸੀ ਛੋਟਾ ਜਿਹਾ, ਜਿਹੜਾ ਹੁਣ ਵੱਡਾ ਹੋ ਚੁੱਕਾ ਸੀ, ਉਹ ਵੀ ਵਾਪਸ ਭੱਜ ਪਿਆ। ਸ਼ੇਰਾਂ ਨੇ ਵੇਖਿਆ ਕਿ ਇਹ ਸਾਡੀ ਨਸਲ ਦਾ ਆਦਮੀ ਹੈ, ਸਾਡੀ ਨਸਲ ਦਾ ਬੰਦਾ ਹੈ, ਤੇ ਭੇਡਾਂ ਦੇ ਨਾਲ ਰਲ ਕੇ ਇਹ ਵੀ ਵਾਪਸ ਭੱਜ ਗਿਆ, ਕੀ ਗੱਲ। ਸੋ ਇਸ ਤਰੀਕੇ ਨਾਲ ਉਹਨਾਂ ਨੇ ਸਮਝਿਆ ਕਿ ਭੇਡਾਂ ਦੇ ਨਾਲ ਰਹਿ ਕੇ ਇਹਦਾ ਸੁਭਾਅ ਵੀ ਭੇਡਾਂ ਵਰਗਾ ਹੋ ਗਿਆ। ਸੋ ਇਸ ਤਰੀਕੇ ਦੇ ਨਾਲ ਫਿਰ ਉਹਨਾਂ ਨੇ ਉਹ ਸ਼ੇਰ ਨੂੰ ਆਪਣੇ ਇਕੱਠ ਦੇ ਵਿੱਚ ਲਿਆਂਦਾ, ਉਹਨੂੰ ਸਮਝਾਇਆ ਕਿ ਤੂੰ ਭੇਡ ਨਹੀਂ, ਤੂੰ ਸ਼ੇਰ ਹੈ, ਤੂੰ ਜੰਗਲ ਦਾ ਰਾਜਾ ਹੈ, ਤੇ ਜਿਨ੍ਹਾਂ ਨਾਲ ਤੂੰ ਰਹਿ ਰਿਹਾ ਭੇਡਾਂ ਆਦਿਕ ਇਹ ਤੇਰਾ ਖਾਜਾ ਨੇ, ਇਹ ਤੇਰਾ ਖਾਣਾ ਹਨ, ਇਹਦਾ ਮਾਸ ਆਪਾਂ ਖਾਂਦੇ, ਆਪਣੀ ਖੁਰਾਕ ਹੈ, ਤੂੰ ਰਾਜਾ ਜੰਗਲ ਦਾ, ਆਪਣੀ ਪਛਾਣ ਕਰ। ਉਹਨੂੰ ਪਛਾਣ ਨਾ ਆਵੇ, ਕਹਿੰਦਾ ਨਹੀਂ ਮੈਂ ਭੇਡ ਹਾਂ। ਕਹਿੰਦਾ ਸ਼ੇਰ, ਕਹਿੰਦੇ ਨਹੀਂ ਤੂੰ ਸ਼ੇਰ ਹੈ। ਉਹਨੂੰ ਖੂਹ ਤੇ ਲੈ ਗਏ, ਖੂਹ ਦੇ ਪਾਣੀ ਦੇ ਵਿੱਚ ਉਹਨਾਂ ਜਾ ਕੇ ਆਪਣਾ ਮੂੰਹ ਵਿਖਾਇਆ, ਕਹਿੰਦੇ ਦੇਖ ਸਾਡੀਆਂ ਅੱਖਾਂ ਵੇਖ, ਆਪਣੀਆਂ ਅੱਖਾਂ ਵੇਖ, ਸਾਡਾ ਮੂੰਹ ਵੇਖ, ਆਪਣਾ ਦੇਖ, ਇੱਕੋ ਜਿਹਾ। ਕਹਿੰਦਾ ਹਾਂ ਇੱਕੋ ਜਿਹਾ ਮਿਲਦਾ। ਫਿਰ ਆਪਾਂ ਸ਼ੇਰ ਹੋਏ। ਕਹਿੰਦਾ ਮੈਨੂੰ ਹਾਲੇ ਵੀ ਯਕੀਨ ਨਹੀਂ ਆਉਂਦਾ। ਕਹਿੰਦਾ ਸ਼ੇਰ ਗਰਜੇ, ਕਹਿੰਦੇ ਤੂੰ ਵੀ ਗਰਜ। ਉਹਨੂੰ ਗਰਜਣ ਦੀ ਵੀ ਜਾਚ ਭੁੱਲ ਚੁੱਕੀ ਸੀ, ਜਿਵੇਂ ਸ਼ੇਰ ਗੱਜਦਾ ਜੰਗਲ ਕੰਬਦਾ, ਉਹਨੂੰ ਗੱਜਣ ਦੀ ਵੀ ਜਾਚ ਭੁੱਲ ਚੁੱਕੀ ਸੀ। ਉਹਨੂੰ ਜਾਚ ਸਿਖਾਈ ਇਸ ਤਰੀਕੇ ਨਾਲ, ਤੂੰ ਗੱਜ। ਜਦੋਂ ਉਹਨੇ ਗਰਜ ਮਾਰੀ, ਉਹ ਵਿੱਚੋਂ ਉਹਦੇ ਆਵਾਜ਼ ਆਈ, ਫਿਰ ਉਹਨੂੰ ਆਪਣੇ ਸਰੂਪ ਦੀ ਪਛਾਣ ਹੋਈ। ਕਹਿੰਦਾ ਹਾਂ ਮੈਂ ਸ਼ੇਰ ਹਾਂ, ਹੁਣ ਮੈਨੂੰ ਪਤਾ ਲੱਗਾ ਕਿ ਮੈਂ ਸ਼ੇਰ ਹਾਂ, ਮੈਂ ਜੰਗਲ ਦਾ ਰਾਜਾ ਹਾਂ, ਤੇ ਭੇਡਾਂ ਮੇਰਾ ਖਾਜਾ ਨੇ ਜਿਨ੍ਹਾਂ ਦੇ ਨਾਲ ਮੈਂ ਰਹਿੰਦਾ। ਇਸ ਤਰੀਕੇ ਨਾਲ ਤੂੰ ਸ਼ੇਰ ਹੈ, ਤੂੰ ਭਿਖਾਰੀ ਨਹੀਂ, ਤੂੰ ਰਾਜਾ ਮਹਾਰਾਜ ਪਰਮੇਸ਼ਰ ਰਾਜਾ, ਤੂੰ ਵੀ ਰਾਜਾ। ਮਨੁੱਖ ਨੂੰ ਵੀ ਆਪਣਾ ਉਸੇ ਤਰ੍ਹਾਂ ਦਾ ਸਰੂਪ ਅਕਾਲ ਪੁਰਖ ਨੇ ਬਖਸ਼ਿਆ ਜੋ ਉਹਦਾ ਅਸਲ ਸਰੂਪ ਹੈ। ਸੋ ਭਿਖਾਰੀਆਂ ਦੇ ਵਾਂਗੂ ਇਹ ਸੰਸਾਰ ਵਿੱਚ ਆ ਕੇ ਬਣ ਗਿਆ। ਮਹਾਰਾਜ ਨੇ ਵੀ ਆਪਾਂ ਨੂੰ ਸਿੰਘ ਬਣਾਇਆ, ਸ਼ੇਰ ਬਣਾਇਆ, ਇਸੇ ਕਰਕੇ ਤੂੰ ਸ਼ੇਰ ਹੈ, ਆਪਣੇ ਸਰੂਪ ਦੀ ਪਛਾਣ ਕਰ। ਸੋ ਇਸ ਤਰੀਕੇ ਦੇ ਨਾਲ ਤੇਰੇ ਵਿੱਚ ਉਹ ਸਾਰੇ ਗੁਣ ਹਨ ਜਿਹੜੇ ਪਰਮੇਸ਼ਰ ਦੇ ਵਿੱਚ ਗੁਣ ਨੇ, ਉਹਨਾਂ ਗੁਣਾਂ ਨੂੰ ਪ੍ਰਗਟ ਕਰ। ਉਸ ਪਰਮੇਸ਼ਰ ਵਰਗਾ ਸੁਭਾਅ ਬਣਾ ਜੋ ਵਾਹਿਗੁਰੂ ਦੇ ਵਿੱਚ, ਉਹ ਤੇਰੇ ਵਿੱਚ ਆ ਜਾਵੇਗਾ। ਜਿਹੜੀਆਂ ਸ਼ਕਤੀਆਂ, ਜਿਹੜੀਆਂ ਚੀਜ਼ਾਂ ਦਾ ਉਹ ਮਾਲਕ ਹੈ, ਉਹਨਾਂ ਚੀਜ਼ਾਂ ਦਾ ਮਾਲਕ ਤੂੰ ਬਣ ਜਾਵੇਂਗਾ। ਫਿਰ ਮਹਾਰਾਜ ਨੇ ਆਪਣੇ ਕੋਲੋਂ ਕੋਈ ਚੀਜ਼ ਲੁਕਾਈ ਵੀ ਨਹੀਂ। ਮਹਾਰਾਜ ਕਹਿੰਦੇ ਜੋ ਸਿੱਖਦਾ ਉਹ ਮੇਰਾ, ਪਰ ਮੇਰੇ ਕਹਿਣੇ ਵਿੱਚ ਚੱਲੇ, ਰਹਿਤ ਰੱਖੇਗਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਚੇਰਾ। ਸੋ ਉਹ ਮੇਰਾ ਸਿੱਖ ਹੈ, ਮੈਂ ਉਹ ਮੇਰਾ ਮਾਲਕ ਹੈ, ਸਿੱਖ ਹੀ ਨਹੀਂ, ਮਹਾਰਾਜ ਕਹਿੰਦਾ ਉਹ ਸਾਹਿਬ, ਉਹ ਮੇਰਾ ਮਾਲਕ ਹੈ, ਮੈਂ ਉਸਦਾ ਚੇਰਾ, ਮੈਂ ਉਹਦਾ ਚੇਲਾ। ਕਿਸੇ ਪੀਰ ਮੁਰਸ਼ਿਦ ਨੇ ਇਸ ਤਰ੍ਹਾਂ ਨਹੀਂ ਕਿਹਾ ਜਿਵੇਂ ਮਹਾਰਾਜ ਨੇ ਕਹਿ ਤਾ। ਸੋ ਫਿਰ ਮਹਾਰਾਜ ਦੇ ਕੋਲ ਕੀ ਹੈ, ਜਦੋਂ ਮਹਾਰਾਜ ਹੀ ਚੇਲਾ ਰਾਬੀ ਦਾਸ ਬਣ ਜਾਵੇ, ਫਿਰ ਪਿੱਛੇ ਕੀ ਰਹਿ ਗਿਆ। ਇਸ ਤਰੀਕੇ ਨਾਲ ਪਰਮੇਸ਼ਰ ਆਪਣੇ ਭਗਤਾਂ ਦਾ ਦਾਸ, ਆਪਣੇ ਸੰਤਾਂ ਦਾ ਪਰਮੇਸ਼ਰ ਦਾਸ, ਜੋ ਕਹਿ ਦੇਣ ਉਹ ਪੂਰਾ, ਜੋ ਚੀਜ਼ ਮੰਗ ਲੈਣ ਉਹੀ ਮਿਲ ਜਾਂਦੀ, ਪਰ ਉਹ ਮੰਗਦੇ ਹੀ ਪਰਮੇਸ਼ਰ ਦਾ ਨਾਮ ਹੈ। ਸੋ ਵਾਹਿਗੁਰੂ ਦੀ ਵਡਿਆਈ ਉਹ ਮੰਗਦੇ ਨੇ। ਇਸ ਤਰੀਕੇ ਨਾਲ ਇਸ ਸਰੀਰ ਦੇ ਵਿੱਚ ਤੇਰੀ ਦੇਹ ਦੇ ਵਿੱਚ ਗੁਣ ਹਨ, ਅਤੇ ਇਸੇ ਤਰੀਕੇ ਨਾਲ ਤੂੰ ਤੁਛ ਚੀਜ਼ਾਂ ਦੇ ਵਾਸਤੇ ਵਰਲਾਪ ਕਰਦਾ, ਤਰਲੇ ਕਰਦਾ ਰਹਿੰਦਾ। ਸੋ ਤਾਂ ਤੇ ਅਬ ਲਖਤ ਨਾ ਤੇਰੋਂ ਕਿਦੋਂ ਸਿੱਧ ਹੋਏ। ਸੋ ਸੁਧਾ ਪਾਨ ਪੀਏ ਤੇ ਨਾ ਕਿਦੋਂ ਵਿਆਧ ਹੱਥ ਹੈ। ਸੋ ਕਹਿੰਦੇ ਨੇ ਅੰਮ੍ਰਿਤ ਪੀ ਲਈਏ, ਜੇ ਅੰਮ੍ਰਿਤ ਪ੍ਰਗਟ ਕਰ ਲਈਏ, ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਵੇ, ਤੇਰੇ ਰੋਗ ਨਹੀਂ ਮਿਟਣਗੇ, ਤੇਰੇ ਸਾਰੇ ਰੋਗ ਮਿਟ ਜਾਣਗੇ। ਅੰਮ੍ਰਿਤ ਇਹੋ ਜਿਹੀ ਚੀਜ਼ ਹੈ, ਰੋਗ ਤਾਂ ਦੂਰ ਦੀ ਗੱਲ, ਮ੍ਰਿਤੂ ਤੋਂ ਰਹਿਤ ਕਰ ਦਿੰਦਾ, ਮੌਤ ਵੀ ਨਹੀਂ ਆਉਂਦੀ, ਮੌਤ ਤੋਂ ਰਹਿਤ ਕਰ ਦੇਣ ਵਾਲਾ ਅੰਮ੍ਰਿਤ ਹੈ। ਫਿਰ ਸਾਰੇ ਰੋਗ ਸਾਰੀਆਂ ਬਿਮਾਰੀਆਂ ਅੰਮ੍ਰਿਤ ਨਾਲ ਚੱਕੀਆਂ ਜਾਂਦੀਆਂ। ਇਦੋਂ ਵਿਆਹ ਸੁਧਾ ਪਾਨ ਕੀਏ ਤੇ ਅੰਮ੍ਰਿਤ ਪਾਨ ਕਰਨ ਦੇ ਨਾਲ, ਪ੍ਰਾਪਤ ਕਰਨ ਦੇ ਨਾਲ, ਨਾ ਕਿਦੋਂ ਵਿਆਧ ਹੱਥਰੇ, ਤੇਰੀ ਬਿਮਾਰੀ ਨਹੀਂ ਠੀਕ ਹੋਵੇਗੀ, ਤੇਰਾ ਰੋਗ ਠੀਕ ਨਹੀਂ ਹੋਵੇਗਾ, ਹੋਵੇਗਾ ਅਵਸ਼ ਹੋਵੇਗਾ, ਜ਼ਰੂਰ ਹੋਵੇਗਾ। ਤੇ ਫਿਰ ਸੰਸਾਰ ਦੀਆਂ ਚੀਜ਼ਾਂ ਤਾਂ ਫਿਰ ਪਿੱਛੇ ਰਹਿ ਗਈਆਂ, ਇਹ ਤਾਂ ਕੁਝ ਵੀ ਨਹੀਂ, ਤਾਂ ਤੇ ਅਭਲਖਤ ਨਾ ਤੇਰੋ ਕਿਦੋਂ ਸਿੱਧ ਹੋਏ। ਅਭਲਖਤ ਕਹਿੰਦੇ ਨੇ ਮਨ ਪਾਸ਼ਤ ਵਸਤੂ, ਮਨ ਚਾਹਤ ਵਸਤੂ ਤੈਨੂੰ ਨਾ ਮਿਲੇਗੀ, ਮਿਲੇਗੀ ਜਦੋਂ ਤੇਰੇ ਹਿਰਦੇ ਦੇ ਵਿੱਚੋਂ ਉਹ ਚੀਜ਼ ਪ੍ਰਗਟ ਹੋ ਗਈ ਨਾ, ਇਸ ਤਰੀਕੇ ਨਾਲ ਫਿਰ ਤੈਨੂੰ ਉਹ ਚੀਜ਼ਾਂ ਪ੍ਰਾਪਤ ਹੋਣਗੀਆਂ ਜਿਹੜੀਆਂ ਤੂੰ ਚਾਹੁੰਦਾ ਹੈ, ਉਹ ਆਪਣੇ ਆਪ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ। ਮਨ ਚਾਹਤ ਵਸਤੂ ਤੈਨੂੰ ਪ੍ਰਾਪਤ ਹੋਵੇਗੀ, ਇੱਛਾ ਪੁਰਖ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕੰਮ ਤੇਨਾ, ਤੂੰ ਐਸਾ ਹਰ ਧਿਆਈਐ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਸਾਰੇ ਸੁਖਾਂ ਦੀ ਪ੍ਰਾਪਤੀ ਸਾਰੀਆਂ ਇੱਛਾਵਾਂ ਅਕਾਲ ਪੁਰਖ ਵਾਹਿਗੁਰੂ ਤੇਰੀਆਂ ਪੂਰੀਆਂ ਕਰੇਗਾ, ਜੇ ਤੂੰ ਉਹ ਨਾਮ ਨੂੰ ਸੰਭਾਲੇਗਾ, ਨਾਮ ਜਪੇਗਾ ਆਪਣੇ ਹਿਰਦੇ ਦੇ ਵਿੱਚੋਂ ਪ੍ਰਗਟ ਕਰਨ ਦੀ। ਉਹ ਰਤਨ ਹੈ, ਰਤਨਾਂ ਦੇ ਵਾਂਗੂ ਕੀਮਤੀ ਚੀਜ਼ ਹੈ। ਸੋ ਇਸ ਤਰੀਕੇ ਦੇ ਨਾਲ ਮਾਰਗ ਮੋਤੀ ਬੀਤਰੇ ਅੰਧਾ ਨਿਕਸਿਓ ਜਾਏ, ਆਪਾਂ ਕਹਿ ਲਈਏ ਅੰਨਿਆਂ ਵਾਲੀ ਹਾਲਤ ਸਾਡੀ, ਕਿਉਂਕਿ ਉਹ ਨਾਮ ਰੂਪੀ ਰਤਨ ਨੂੰ ਅਸੀਂ ਤੱਕ ਨਹੀਂ ਰਹੇ। ਸਾਡੇ ਵਾਸਤੇ ਮਹਾਰਾਜ ਨੇ ਨਾਮ ਆਪਣੇ ਵਿੱਚ ਰੱਖਿਆ, ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਾਣੀ ਲਿਆਉਂਦੀ, ਅਸੀਂ ਪੜ੍ਹਦੇ ਨਹੀਂ ਤੇ ਖੋਜ ਨਹੀਂ ਕਰਦੇ। ਇਸ ਕਰਕੇ ਜਿਵੇਂ ਕੋਈ ਮਨੁੱਖ ਅੰਨਾ ਸੀ ਕਹਿੰਦੇ, ਸੋ ਉਹਦੇ ਰਸਤੇ ਦੇ ਵਿੱਚ ਕੀਮਤੀ ਮੋਤੀ ਤੇ ਹੀਰੇ ਖਿਲਾਰ ਦਿੱਤੇ ਗਏ ਕਿ ਇਹ ਚੁੱਕ ਲਵੇਗਾ, ਇਹਦੇ ਕੰਮ ਆ ਜਾਣਗੇ, ਪਰ ਉਹ ਅੰਨਾ ਸੀ, ਅੰਨਾ ਹੋਣ ਕਰਕੇ ਉਹਨਾਂ ਮੋਤੀਆਂ ਉੱਪਰੋਂ ਹੀਰਿਆਂ ਉੱਪਰੋਂ ਚੁੱਪ ਕਰਕੇ ਲੰਘ ਗਿਆ। ਉਹ ਕੀਮਤੀ ਮੋਤੀ ਪੈਰਾਂ ਦੇ ਹੇਠ ਲਤਾੜ ਕੇ ਅੱਗੇ ਤੁਰ ਗਿਆ। ਸੋ ਇਸ ਤਰੀਕੇ ਨਾਲ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ, ਭਗਤ ਕਬੀਰ ਜੀ ਫਰਮਾਉਂਦੇ ਨੇ ਪਰਮੇਸ਼ਰ ਦੀ ਜੋਤ ਨੂੰ ਪਛਾਣਨ ਤੋਂ ਬਿਨਾਂ, ਨਾਮ ਰੂਪੀ ਰਤਨ ਹੀਰੇ ਨੂੰ ਪ੍ਰਾਪਤ ਕਰਨ ਤੋਂ ਬਿਨਾਂ, ਸਾਰਾ ਸੰਸਾਰ ਹੀ ਇਸੇ ਪ੍ਰਕਾਰ ਲੰਘਦਾ ਜਾ ਰਿਹਾ ਹੈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏ ਕੁਲਕਾਨੀ। ਉਹ ਨਾਮ ਰੂਪੀ ਜਿਹੜਾ ਰਤਨ ਹੈ, ਪਰਮੇਸ਼ਰ ਦਾ ਨਾਮ, ਉਹ ਤੇਰੇ ਹਿਰਦੇ ਰੂਪੀ ਕੋਠੀ ਦੇ ਵਿੱਚ ਬੁੱਝਾ ਪਿਆ ਹੋਇਆ, ਸਭਨਾ ਦੇ ਹੈ, ਸਾਰਿਆਂ ਦੇ, ਕੋਈ ਵੀ ਐਸਾ ਪੁਰਸ਼ ਨਹੀਂ ਜਿਹਦੇ ਨਾ ਹੋਵੇ, ਉਹਦੇ ਕਰਕੇ ਆਪਣਾ ਸਰੀਰ ਚੱਲਦਾ। ਉਹ ਪਰਾ ਬਾਣੀ ਦੇ ਵਿੱਚ ਨਾਮ ਦੀ ਧੁਨ ਵੱਜ ਰਹੀ ਹੈ, ਪਰਾ ਬਾਣੀ ਕਹਿੰਦੇ ਨੇ ਨਾਭੀ ਨੂੰ, ਨਾਭੀ ਦੇ ਵਿੱਚ ਧੁਨੀ ਹੈ ਜਿੱਥੇ, ਉੱਥੇ ਇਹ ਨਾਮ ਦੀ ਧੁਨ ਖੜਕ ਰਹੀ ਹੈ, ਵੱਜ ਰਹੀ ਹੈ, ਆਪਾਂ ਨੂੰ ਸੁਣਦੀ ਨਹੀਂ। ਕਿਉਂ ਨਹੀਂ ਸੁਣਦੀ? ਸਾਡੇ ਕੰਨ ਬਾਹਰ ਨੂੰ ਨੇ, ਬਾਹਰ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਅਸੀਂ ਸੁਣ ਰਹੇ ਹਾਂ, ਤੇ ਉਹੀ ਜਿਹੜੀਆਂ ਬਾਹਰ ਦੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਪੈ ਕੇ ਸਾਡੇ ਅੰਦਰ ਉਹ ਰੌਲਾ ਪਿਆ ਹੋਇਆ। ਜਦੋਂ ਆਪਾਂ ਬਹਿੰਦੇ ਹਾਂ, ਅੱਬਲ ਤਾਂ ਆਪਾਂ ਬਹਿੰਦੇ ਹੀ ਨਹੀਂ, ਕੋਸ਼ਿਸ਼ ਨਹੀਂ ਕਰਦੇ ਚੌਂਕੜੀ ਮਾਰ ਕੇ ਬੈਠਣ ਦੀ ਥੋੜਾ ਸਮਾਂ। ਜੇ ਕਿਤੇ ਬਹਿ ਜਾਈਏ ਇਕਾਂਤ ਵਿੱਚ, ਜਿੱਥੇ ਬਿਲਕੁਲ ਰੌਲਾ ਨਾ ਹੋਵੇ, ਐ ਸ਼ਾਂਤ ਮਾਹੌਲ ਹੋਵੇ, ਉੱਥੇ ਬਹਿ ਜਾਈਏ, ਉਹ ਆਪਾਂ ਨੂੰ ਬਾਹਰ ਦੀਆਂ ਆਵਾਜ਼ਾਂ ਸੁਣਨਗੀਆਂ, ਕਿਉਂਕਿ ਆਪਾਂ ਇਹ ਸੁਣਦੇ ਹਾਂ ਰੌਲਾ ਅੰਦਰੋਂ ਪਿਆ ਹੋਇਆ। ਪਰ ਹੌਲੀ ਹੌਲੀ ਆਪਾਂ ਅੰਦਰੋਂ ਉਹ ਆਵਾਜ਼ ਸੁਣਨ ਲੱਗ ਪਵੇਗੀ ਜਿਹੜੀ ਆਪਣੇ ਅੰਦਰ ਵੱਜ ਰਹੀ ਹੈ ਹਰ ਹਰ ਵਕਤ, ਉਹ ਓੰਕਾਰ ਦੀ ਧੁਨ, ਵਾਹਿਗੁਰੂ ਦੀ ਧੁਨ। ਸੋ ਉਹ ਜਿਹੜੀ ਹੈ ਨਾਮ ਰੂਪੀ ਰਤਨ ਕੋਠੀ, ਉਸ ਕੋਠੀ ਦੇ ਵਿੱਚ ਪਿਆ ਹੋਇਆ ਹੈ, ਗੜ ਮੰਦਰ ਏਕ ਲੁਕਾਨੀ। ਸੋ ਇਸ ਤਰੀਕੇ ਨਾਲ ਸਰੀਰ ਰੂਪ ਮੰਦਰ ਦੇ ਵਿੱਚ ਕੋਠੀ ਬਣਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਚੀਜ਼ ਨੂੰ ਉੱਥੇ ਗੁੱਝਾ ਲੁਕਾ ਕੇ ਰੱਖਿਆ ਹੋਇਆ ਹੈ।
ਸਤਿਗੁਰ ਮਿਲੇ ਤਾਂ ਖੋਜੀ ਹੈ, ਮਿਲ ਜੋਤੀ ਜੋਤ ਸਮਾਨੀ।
ਉਹ ਕਿਵੇਂ ਪ੍ਰਾਪਤ ਹੁੰਦੀ ਹੈ? ਜੇ ਕੋਈ ਆਪਣੇ ਆਪ ਖੋਜ ਕਰੇ ਤਾਂ ਨਹੀਂ। ਮਹਾਰਾਜ ਦੱਸਦੇ ਨੇ ਤਰੀਕਾ ਕਿ ਇਸ ਤਰ੍ਹਾਂ ਖੋਜ, ਸਤਿਗੁਰ ਮਿਲੇ ਤਾਂ ਖੋਜੀਐ। ਸਤਿਗੁਰੂ ਸਾਹਿਬ ਜੀ ਮਿਲ ਜਾਣ, ਸਤਿਗੁਰੂ ਸਾਹਿਬ ਜੀ ਮਿਲਣ ਤਾਂ ਉਹ ਚੀਜ਼ ਜਿਹੜੀ ਹੈ ਖੋਜੀ ਦੀ ਹੈ, ਲੱਭੀ ਜਾਂਦੀ ਹੈ, ਉਵੇਂ ਉਹ ਲੱਭੀ ਨਹੀਂ ਜਾਂਦੀ। ਸੋ ਇਸ ਤਰੀਕੇ ਨਾਲ ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਮਹਿਲੇ, ਜਿਹੜਾ ਪ੍ਰਭੂ ਨੂੰ ਮਿਲਣਾ ਚਾਹੁੰਦਾ, ਪਰਮੇਸ਼ਰ ਨੂੰ ਮਿਲਣਾ ਚਾਹੁੰਦਾ, ਸ਼ਬਦ ਵਿੱਚੋਂ ਲੱਭ ਲਵੇ। ਅਕਾਲ ਪੁਰਖ ਵਾਹਿਗੁਰੂ ਜੀ ਸ਼ਬਦ ਵਿੱਚ ਹੀ ਸਮਾ ਜਾਂਦੇ। ਸ਼ਬਦ ਕੀ ਹੈ? ਗੁਰਬਾਣੀ। ਗੁਰਬਾਣੀ ਦੇ ਵਿੱਚੋਂ ਖੋਜ ਕਰਾਂਗੇ, ਅਕਾਲ ਪੁਰਖ ਜੀ ਪ੍ਰਗਟ ਹੋਣਗੇ, ਲੱਭਣਗੇ, ਤਰੀਕਾ ਮਿਲੇਗਾ। ਇਸ ਕਰਕੇ ਸਤਿਗੁਰ ਮਿਲਿਆ ਤਾਂ ਖੋਜੀਐ। ਖੋਜੀ ਲੋਕ ਨੇ ਜਿਹੜੇ ਲੱਭਣ ਵਾਲੇ, ਉਹ ਸਤਿਗੁਰਾਂ ਨੂੰ ਆ ਕੇ ਮਿਲਦੇ ਨੇ। ਉਹ ਫਿਰ ਖੋਜਦੇ ਨੇ, ਪਰਮੇਸ਼ਰ ਦੀ ਭਾਲ ਹਿਰਦੇ ਦੇ ਵਿੱਚੋਂ ਕਰਦੇ ਨੇ। ਉਹ ਇਹ ਨਹੀਂ ਵੀ ਖੋਜ ਕਰਨ ਦੇ ਵਾਸਤੇ ਫਿਰ ਬਾਹਰ ਜੰਗਲਾਂ ਨੂੰ ਜਾਂਦੇ ਆ, ਜੰਗਲਾਂ ਦੇ ਵਿੱਚ ਭਟਕਦੇ ਆ ਜਾਂ ਤੀਰਥਾਂ ਤੇ ਜਾਂਦੇ। ਨਹੀਂ, ਜੰਗਲ ਜੰਗਲ ਕਿਆ ਪਵਨ ਕੰਡਾ ਮੋੜੇ, ਵਸੀ ਰੱਬ ਹਿਆਲੇ, ਜੰਗਲ ਕਿਆ ਢੂੰਡੇ, ਤੀਰ ਜੀ ਪਵਾਉਂਦੇ ਨੇ। ਇਸ ਤਰੀਕੇ ਨਾਲ ਉਹ ਕਹਿੰਦੇ ਜੰਗਲਾਂ ਦੇ ਵਿੱਚੋਂ ਕਿੱਥੇ ਰੱਬ, ਤਾਂ ਅੰਦਰ ਹੀ ਬੈਠਾ ਤੇਰੇ, ਉੱਥੇ ਕਿਤੇ ਲੱਭਦਾ ਫਿਰਦਾ ਹੈ। ਉੱਥੇ ਦਾ ਜਾ ਕੇ ਵਣ ਕੰਡਾ ਮੋੜ ਹੈਗੇ, ਕੰਡੇ ਪੈਰਾਂ ਦੇ ਵਿੱਚ ਪਾਉਂਦਾ ਹੈ। ਇਸ ਤਰੀਕੇ ਨਾਲ ਉਹ ਰੱਬ ਵਸੀ ਰੱਬ ਹਿਆਲੀ ਹੈ, ਹਿਰਦੇ ਦੇ ਵਿੱਚ ਹੀ ਵੱਸਦਾ। ਜੰਗਲ ਕਿਆ ਢੂੰਡੇ, ਉੱਥੇ ਕੀ ਖੋਜਣਾ, ਘਰ ਨੂੰ ਹੀ ਜੰਗਲ ਦੇ ਵਾਂਗੂ ਸਮਝ ਲਾ। ਰੇਮਰ ਐਸੋ ਐਸੋ ਕਰ ਸੰਨਿਆਸਾ, ਬਨ ਤੇ ਸਦਾ ਸਭਾ ਕਰ ਸਮਝੋ, ਮਨ ਹੀ ਮਾਏ ਉਦਾਸਾ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ਬਦ ਹੈ। ਗਰੀਬ ਨਵਾਜ ਜੀ ਸਮਾਉਂਦੇ ਨੇ, ਸੰਨਿਆਸ ਧਾਰਨ ਕਰ, ਆਪਣੇ ਘਰ ਨੂੰ ਹੀ ਜੰਗਲ ਦੇ ਵਾਂਗੂ ਸਮਝ ਲਾ। ਸੋ ਇਸ ਤਰੀਕੇ ਨਾਲ ਸੋ ਐਸੋ ਕਰ ਸੰਨਿਆਸਾ, ਬਨ ਤੇ ਸਦਨ ਸਭਾ ਕਰ ਸਮਝੋ, ਮਨ ਹੀ ਮਾਏ ਉਦਾਸਾ। ਮਨ ਦੇ ਵਿੱਚ ਉਦਾਸ, ਉਦਾਸ ਹੋਣਾ ਸੰਸਾਰ ਦੇ ਪਦਾਰਥਾਂ ਵੱਲੋਂ ਉਪਰਾਮ ਹੋਣਾ, ਉਦਾਸੀ ਧਾਰਨ ਕਰਕੇ ਰੱਖ, ਮਨ ਕਰਕੇ ਖਚਤ ਨਾ ਹੋ ਪਦਾਰਥਾਂ ਦੇ ਵਿੱਚ। ਇਸ ਤਰੀਕੇ ਨਾਲ ਗਤਕੀ ਜਟਾ ਜੋਗ ਕੋ ਮੱਜਨ ਨਿਮ ਕੇ ਨਖਨ ਵਢਾਓ। ਸੋ ਉਹ ਲੋਕ ਜੜਾਵਾਂ ਰੱਖਦੇ ਨੇ ਸਨ ਸਿਰਾਂ ਦੇ ਉੱਪਰ, ਸਰੀਰ ਦੇ ਉੱਪਰ ਸਵਾਹ ਮਲਦੇ ਸਨ, ਹੱਥਾਂ ਦੇ ਜਿਹੜੇ ਨਹੁੰ ਨੇ ਵੱਡੇ ਵੱਡੇ ਵਧਾ ਲੈਂਦੇ ਸਨ। ਇਸ ਤਰੀਕੇ ਨਾਲ ਆਪਣਾ ਭੇਖ ਧਾਰਨ ਕਰਕੇ ਫਿਰ ਜੰਗਲਾਂ ਨੂੰ ਜਾਂਦੇ ਸੀ, ਪਰਮੇਸ਼ਰ ਦੀ ਭਾਲ ਦੇ ਵਿੱਚ। ਮਹਾਰਾਜ ਕਹਿੰਦੇ ਜਤ ਕੀ ਜਟਾ ਬਣਾ ਲਓ, ਜਤ ਰੱਖਣਾ ਜਿਹੜਾ, ਸੋ ਆਪਣੇ ਜਤ ਵਿੱਚ ਰਹਿਣਾ, ਇਹ ਜਟਾਵਾਂ ਬਣਾ ਲਈਏ। ਇਸ ਤਰੀਕੇ ਨਾਲ ਜੋਗ ਕੋ ਮੱਜਣ, ਜੋਗ ਨਾਮ ਜੁੜਨਾ, ਸੋ ਪਰਮੇਸ਼ਰ ਦੇ ਵਿੱਚ ਜੁੜਨਾ ਜਿਹੜਾ, ਸੋ ਪੰਜ ਪ੍ਰਕਾਰ ਦੀਆਂ ਬਿਰਤੀਆਂ ਦਾ ਨਿਰੋਧ ਕਰਕੇ ਅਕਾਲ ਪੁਰਖ ਵਾਹਿਗੁਰੂ ਵਿੱਚ ਜੁੜ ਜਾਣਾ। ਇਸ ਤਰੀਕੇ ਨਾਲ ਇਹ ਇਸ਼ਨਾਨ ਹੈ। ਨੇਮ ਕੇ ਨਖਨ ਵਢਾਓ, ਉਹ ਲੋਕ ਨਹੁੰ ਵਧਾਉਂਦੇ ਸਨ, ਤੇ ਆਪਾਂ ਨੂੰ ਮਹਾਰਾਜ ਨੇ ਕਿਹਾ ਵੀ ਨੇਮ ਰੱਖੋ। ਨੇਮ ਕੀ ਹੈ? ਨਿਤ ਨੇਮ, ਰੋਜ਼ ਕਰਨਾ, ਰੋਜ਼ ਹੀ ਆਹ ਕੰਮ ਕਰਨਾ, ਵੀ ਇੰਨੀ ਬਾਣੀ ਰੋਜ਼ ਪੜ੍ਹਨੀ ਪੜ੍ਹਨੀ ਹੈ, ਗੁਰਦੁਆਰੇ ਜਾਣਾ ਹੀ ਜਾਣਾ, ਦੋਵੇਂ ਟਾਈਮ ਸੇਵਾ ਕਰਨੀ ਹੈ। ਇਸ ਤਰੀਕੇ ਨਾਲ ਨੇਮ ਨਾਲ, ਇਹ ਨਹੀਂ ਵੀ ਇੱਕ ਦਿਨ ਆ ਗਏ ਤੇ ਮੁੜ ਕੇ ਆਏ ਨਾ, ਜਾਂ ਹਫ਼ਤੇ 'ਚ ਐਤਵਾਰ ਹੀ ਬਸ ਦੀਵਾਨ ਸਜਦਾ ਉਦੋਂ ਜਾਣਾ, ਨਹੀਂ ਰੋਜ਼ ਹੀ ਆਉਣਾ, ਦੋਵੇਂ ਟਾਈਮ ਦਰਸ਼ਨ ਕਰਨੇ ਨੇ ਮਹਾਰਾਜ ਦੇ, ਨਿਤਨੇਮ ਕਰਨਾ ਹੈ, ਸੇਵਾ ਕਰਨੀ ਹੈ। ਇਸ ਤਰੀਕੇ ਨਾਲ ਨੇਮ ਕੇ ਨਖਨ ਵਢਾਓ, ਇਹ ਮਹਾਰਾਜ ਕਹਿੰਦੇ ਨੇ ਤੁਸੀਂ ਇਸ ਤਰ੍ਹਾਂ ਦੇ ਨਾ ਵਧਾਓ। ਅਤੇ ਇਸੇ ਤਰੀਕੇ ਨਾਲ ਗਿਆਨ ਗੁਰੂ ਆਤਮ ਉਪਦੇਸ਼ਤ ਹੋ, ਗਿਆਨ ਨੂੰ ਗੁਰੂ ਧਾਰਨ ਕਰੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗਿਆਨ ਦਾ ਸਮੁੰਦਰ, ਗਿਆਨ ਸਰੂਪ ਨੇ। ਆਤਮਾ ਨੂੰ ਉਪਦੇਸ਼, ਆਪਣੀ ਆਤਮਾ ਨੂੰ, ਮਨ ਨੂੰ ਉਪਦੇਸ਼ ਪ੍ਰਾਪਤ ਦਿਓ। ਇਸ ਤਰੀਕੇ ਨਾਲ ਧਿਆਨ ਭੂਤ ਚੜਾਓ, ਧਿਆਨ ਲਾਓ, ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰੋ। ਇਹ ਵਿਭੂਤੀ ਸਰੀਰ ਉੱਪਰ ਸਵਾਹ ਮਿਲਣੀ ਹੈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਪੂਰਨ ਸ਼ਬਦ ਬਖਸ਼ ਕੀਤਾ ਹੈ। ਇਸ ਤਰੀਕੇ ਨਾਲ ਫਿਰ ਸੋ ਪਰਮੇਸ਼ਰ ਦੀ ਪ੍ਰਾਪਤੀ, ਆਤਮਾ ਤੱਤ ਵਸਤੂ ਦੀ ਪ੍ਰਾਪਤੀ ਹੋਵੇਗੀ। ਨਾਮ ਭੂਤ ਅਲਪ ਆਹਾਰ, ਸੁਰਪ ਦੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਅਲਪ ਆਹਾਰ, ਥੋੜਾ ਖਾਣਾ, ਲੋੜ ਮੁਤਾਬਕ ਸਰੀਰ ਨੂੰ ਚਲਾਉਣ ਦੇ ਵਾਸਤੇ ਖਾਣਾ, ਸੋ ਪੇਟ ਨੂੰ ਬਿੰਨ ਨਹੀਂ ਬਣਾਉਣਾ। ਇਹਦੇ ਵਿੱਚ ਜੋ ਚੀਜ਼ ਆਈ ਉਹ ਪਾਈ ਜਾਣੀ ਹੈ। ਸੋ ਬਾਜ਼ਾਰ ਦੇ ਵਿੱਚੋਂ ਲੈ ਕੇ ਵੀ, ਜਿੱਥੇ ਕੋਈ ਸੁਚਮਤਾ ਨਹੀਂ ਹੈ ਉੱਥੋਂ ਲੈ ਕੇ ਛਕ ਲਿਆ, ਜੇ ਜੋ ਮਨ ਦੇ ਵਿੱਚ ਆ ਵੀ ਆਹ ਖਾਣਾ ਉੱਥੋਂ ਲੈ ਕੇ ਉਹ ਖਾ ਲਿਆ, ਨਹੀਂ। ਇਹ ਪੇਟ ਹੈ ਜੋ ਇਹਨੂੰ ਸਰੀਰ ਉਹਨਾਂ ਹੀ ਚਲਾਉਣ ਪਾਉਣਾ, ਇਹਦੇ ਵਿੱਚ ਜਿਹਦੇ ਨਾਲ ਸਰੀਰ ਚੱਲੇ ਤੇ ਠੀਕ ਰਹੇ, ਤੰਦਰੁਸਤ ਰਹੇ, ਜੋ ਸਰੀਰ ਨੂੰ ਤੱਤ ਚਾਹੀਦੇ, ਵਿਟਾਮਿਨ ਚਾਹੀਦੇ, ਉਹ ਦੇਣੇ, ਸੋ ਜਵਾਨ ਦੇ ਸਵਾਦ ਵਾਸਤੇ ਨੇ। ਇਸ ਪ੍ਰਕਾਰ ਅਲਪ ਹਾਰ ਸੁਰਪ ਸੀ ਨਿੰਦਰਾ, ਥੋੜੀ ਜਿਹੀ ਨੀਂਦ ਜਿਹਦੇ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਵੇ, ਬਹੁਤਾ ਖਾਵਾਂਗੇ ਢਿੱਡ ਭਰਾਂਗੇ ਤੇ ਨੀਂਦ ਵੀ ਬਹੁਤੀ ਆਵੇਗੀ, ਸੁੱਤੇ ਰਵਾਂਗੇ। ਸੋ ਇਸ ਤਰੀਕੇ ਦੇ ਨਾਲ ਥੋੜਾ ਖਾਵਾਂਗੇ, ਨੀਂਦ ਵੀ ਥੋੜੀ, ਤਾਂ ਹੀ ਮਹਾਰਾਜ ਨੇ ਕਿਹਾ ਸੁਲਪ ਸੀ ਨਿੰਦਰਾ, ਦਇਆ ਤਨ ਪ੍ਰੀਤ, ਦਇਆ ਦੇ ਨਾਲ ਪ੍ਰੇਮ ਕਰਨਾ ਹੈ, ਪਰਮੇਸ਼ਰ ਦੇ ਚਰਨਾਂ ਨਾਲ ਪ੍ਰੇਮ ਤੇ ਦਇਆ ਦੇ ਨਾਲ ਪ੍ਰੇਮ। ਇਸ ਤਰੀਕੇ ਨਾਲ ਕਾਮ ਕ੍ਰੋਧ ਅਹੰਕਾਰ ਲੋਭ ਹਟ ਮੋਹ ਨਾ ਮਨ ਚੋਂ ਲਿਆਵੇ, ਇਹਨਾਂ ਚੀਜ਼ਾਂ ਨੂੰ ਵਰਜ ਕੇ ਰੱਖਣਾ, ਮੋਹ ਨਹੀਂ ਆਉਣ ਦੇਣਾ, ਹੱਟ ਨਹੀਂ ਕਰਨਾ, ਜਿੱਦ ਨਹੀਂ ਕਰਨੀ, ਕ੍ਰੋਧ ਨਹੀਂ ਕਰਨਾ, ਸੋ ਇਸ ਤਰੀਕੇ ਨਾਲ ਇਹਨਾਂ ਨੂੰ ਵਰਜ ਕੇ ਰੱਖਣਾ। ਸੋ ਇਸ ਤਰੀਕੇ ਨਾਲ ਫੇਰ ਕੀ ਪ੍ਰਾਪਤੀ ਹੋਵੇਗੀ? ਸਭ ਹੀ ਆਤਮ ਤੱਤ ਕੋ ਦਰਜੇ ਪਰਮ ਪੁਰਖ ਕਹਿ ਪਾਵੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕ ਸ਼ਬਦ ਵਿੱਚ ਹੀ ਮਹਾਰਾਜ ਨੇ ਨਿਬੇੜਾ ਕਰਤਾ ਇਹਦੇ ਵਿੱਚ। ਗਰੀਬ ਨਵਾਏ ਕਹਿੰਦੇ ਇਹ ਚੀਜ਼ਾਂ ਕਰ ਲੋਗੇ ਨਾ ਤੁਸੀਂ ਸਾਰੀਆਂ, ਬੰਨ ਤੇ ਸਦਨ ਸਭਾ ਕਰ ਸਮਝੋ, ਐਸੋ ਕਰ ਸੰਨਿਆਸਾਂ ਤੋਂ ਲੈ ਕੇ ਥੱਲੇ ਤੱਕ ਐਂਡ ਤੇ ਪ੍ਰਾਪਤੀ ਕਰਵਾਤੀ ਹੈ। ਇਹ ਤੁਸੀਂ ਧਾਰਨ ਕਰੋਗੇ ਤਾਂ ਤੁਹਾਨੂੰ ਫਿਰ ਤਬ ਹੀ ਆਤਮ ਤੱਤ ਕੋ ਦਰਸੇ, ਆਤਮ ਤੱਤ ਸਰੂਪ ਜੋ ਪਰਮੇਸ਼ਰ ਹੈ ਉਹਦੇ ਤੁਹਾਨੂੰ ਦਰਸ਼ਨ ਹੋ ਜਾਣਗੇ, ਆਪਣੀ ਆਤਮਾ ਦੇ ਦਰਸ਼ਨ ਹੋ ਜਾਣਗੇ। ਜਿਹੜੀ ਚੀਜ਼ ਅੰਦਰ ਲੁਕੀ ਪਈ ਹੈ ਉਹ ਲੁਕੀ ਜਿਹੜੀ ਚੀਜ਼ ਹੈ ਰਤਨਾ ਵਰਗੀ ਅਮੁੱਲ ਚੀਜ਼ ਉਹ ਪ੍ਰਗਟ ਹੋ ਕੇ ਤੁਹਾਨੂੰ ਦਿਸੇਗੀ। ਇਸ ਤਰੀਕੇ ਨਾਲ ਸਤਿਗੁਰਾਂ ਨੂੰ ਮਿਲ ਕਰ ਖੋਜੀ ਦੀ ਹੈ। ਜਦੋਂ ਉਹ ਖੋਜ ਪੂਰੀ ਹੋ ਜਾਵੇ, ਮਿਲ ਜੋਤੀ ਜੋਤ ਸਮਾਨੀ, ਆਪਣੀ ਜਿਹੜੀ ਜੋਤ ਹੈ ਅੰਦਰ ਉਹ ਜੋਤ ਪਰਮੇਸ਼ਰ ਦੀ ਜੋਤ ਵਿੱਚ ਸਮਾ ਜਾਂਦੀ ਹੈ।
ਮਾਧੋ ਸਾਧੂ ਜਨ ਦੇਹੋ ਮਿਲਾਏ।
ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕਰੀਏ, ਹੇ ਵਾਹਿਗੁਰੂ ਜੀ ਮਾਇਆ ਦੇ ਪਤੀ ਮਾਧੋ ਜੀ, ਕਿਰਪਾ ਕਰਕੇ ਸਾਧੂ ਜਨਾਂ ਦੇ ਨਾਲ ਸਾਡਾ ਮਿਲਾਪ ਕਰਵਾ ਦਿਓ।
ਵੇਖਤ ਦਰਸ ਪਾਪ ਸਭ ਨਸੈ, ਪਵਿੱਤਰ ਪਰਮ ਪਦ ਪਾਏ।
ਜਿਨ੍ਹਾਂ ਸਾਧੂਆਂ ਮਹਾਤਮਾ ਦੇ ਦਰਸ਼ਨਾਂ ਦਾ ਵੀ ਫਲ ਹੈ, ਉਹਨਾਂ ਦੇ ਦਰਸ਼ਨਾਂ ਦੇ ਦਰਸ਼ਨ ਕਰਨ ਦੇ ਨਾਲ ਮਨ ਸ਼ਾਂਤ ਹੋ ਜਾਂਦਾ, ਇਹਦਾ ਫਲ ਮਿਲਦਾ, ਪਾਪ ਨਾਸ ਹੋ ਜਾਂਦੇ ਨੇ। ਸ਼ਾਸਤਰਾਂ ਦੇ ਵਿੱਚ ਸਾਧੂ ਮਹਾਤਮਾ ਦੇ ਦਰਸ਼ਨਾਂ ਦਾ ਫਲ ਇਹ ਲਿਖਿਆ ਹੈ। ਇਸ ਤਰੀਕੇ ਨਾਲ ਮਹਾਰਾਜ ਵੀ ਕਹਿ ਰਹੇ ਨੇ ਇਹੀ ਗੱਲ, ਦੇਖ ਦਰਸ ਪਾਪ ਸਭ ਨਸ ਹੈ। ਸਾਧੂਆਂ ਦੇ, ਸੰਤਾਂ ਮਹਾਤਮਾ ਦੇ, ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਨਾਲ ਉਹਨਾਂ ਦੇ ਅੰਦਰ ਕਮਾਈ ਹੁੰਦੀ ਹੈ, ਉਹਨਾਂ ਦਾ ਮਨ ਸ਼ਾਂਤ ਹੁੰਦਾ, ਉਹਨਾਂ ਦੇ ਕੋਲ ਬਹੀਏ ਆਪਣਾ ਮਨ ਵੀ ਸ਼ਾਂਤ ਹੋ ਜਾਂਦਾ। ਹੋਰ ਕਿਸੇ ਬੰਦੇ ਕੋਲ ਬਵਾਂਗੇ ਆਪਣੇ ਮਨ ਸ਼ਾਂਤ ਨਹੀਂ ਹੋਵੇਗਾ, ਉਹ ਗੱਲਾਂ ਉਹੋ ਜਿਹੀਆਂ ਕਰੇਗਾ। ਰਾਜਨੀਤਿਕ ਲੋਕ ਰਾਜਨੀਤੀਆਂ ਦੀਆਂ ਗੱਲਾਂ ਕਰਨਗੇ, ਮਾਇਆ ਧਾਰੀ ਮਾਇਆ ਦੀਆਂ ਗੱਲਾਂ ਕਰਨਗੇ, ਆਪਣਾ ਮਨ ਵੀ ਭੜਕ ਜਾਏਗਾ। ਉਸ ਤਰ੍ਹਾਂ ਦੇ ਪੁਰਨੇ ਸਾਧੂਆਂ ਕੋਲ ਪਵਾਂਗੇ, ਮਨ ਸ਼ਾਂਤ ਹੋ ਜਾਵੇਗਾ, ਪਾਪ ਨਾਸ ਹੋ ਜਾਂਦੇ ਨੇ, ਪਵਿੱਤਰ ਪਰਮ ਪਦ ਪਾਏ। ਵਾਹਿਗੁਰੂ ਦਾ ਨਾਮ ਪਵਿੱਤਰ ਹੈ, ਇਸ ਨੂੰ ਜਪ ਕਰਕੇ ਪਰਮ ਪਦਵੀ ਉਹਨਾਂ ਨੇ ਪਾਈ ਹੈ।
ਰਹਾਉ
ਦੇ ਕੇ ਫਰਮਾਉਂਦੇ ਨੇ,
ਪੰਚ ਚੋਰ ਮੇਰੇ ਲਾਗੇ ਨਗਰੀਆ, ਰਾਮ ਨਾਮ ਧਨ ਹਿਰਿਆ।
ਪੰਜ ਚੋਰ ਨੇ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਚੋਰ ਮਿਲ ਕਰਕੇ ਸਰੀਰ ਰੂਪ ਨਗਰੀ ਨੂੰ ਲੁੱਟ ਰਹੇ ਨੇ। ਕਿਹੜੀ ਚੀਜ਼ ਲੁੱਟੀ ਆਪਣੇ ਅੰਦਰੋਂ? ਅਮੁੱਲ ਚੀਜ਼ ਜਿਹੜੀ ਕਿਸੇ ਦੇ ਕੋਲ ਨਹੀਂ ਆਪਣੇ ਪਾਸ ਹੈ, ਉਹ ਹੈ ਰਾਮ ਨਾਮ। ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਚ ਪਿਆ, ਸਾਨੂੰ ਪਤਾ ਨੀ, ਸੁੱਤੇ ਹੋਏ ਆ, ਉਹ ਲੁੱਟ ਰਹੇ ਨੇ ਆ ਕੇ। ਅਸੀਂ ਗੂੜੀ ਨੀਂਦ ਪਏ ਹੋਏ ਆ, ਉਹ ਲੁੱਟ ਕੇ ਉਹਨਾਂ ਨੇ ਨਾਮ ਰੂਪੀ ਧਨ ਜਿਹੜਾ ਹੈ ਇਸ ਨੂੰ ਲੁੱਟਿਆ ਹੋਇਆ, ਲੁੱਟੀ ਜਾ ਰਹੇ ਹਨ।
ਗੁਰਮਤ ਖੋਜ ਪਰੇ ਤਬ ਪਕਰੇ, ਧਨ ਸਾਬ ਤਰਾਸ ਉਬਰਿਆ।
ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕੀਤੀ, ਆਪਣੀ ਮਤ ਛੱਡ ਦਿੱਤੀ ਹੈ, ਉਹਨਾਂ ਨੇ ਇਹਨਾਂ ਪੰਜਾਂ ਨੂੰ ਪਕੜ ਲਿਆ ਹੈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਅੰਦਰੋਂ ਚੋਰੀ ਹੋ ਰਹੀ ਹੈ, ਉਹਨਾਂ ਨੇ ਪੰਜਾਂ ਨੂੰ ਪਕੜ ਲਿਆ ਹੈ ਤੇ ਉਹਨਾਂ ਨੇ ਨਾਮ ਰੂਪੀ ਧਨ ਨੂੰ ਸਾਬਤ ਰੱਖ ਲਿਆ, ਉਹਨਾਂ ਦਾ ਬਚ ਗਿਆ, ਉਹਨਾਂ ਦੀ ਚੋਰੀ ਨਹੀਂ ਹੋਈ ਤੇ ਪੂੰਜੀ ਉਹਨਾਂ ਦੀ ਬਚ ਗਈ ਨਾਮ ਰੂਪੀ।
ਪਾਖੰਡ ਭਰਮ ਪਾਪ ਕਰ ਥਾਕੇ, ਹਿਰਦੇ ਅੰਤਰ ਮਾਇਆ ਮਾਇਆ।
ਤੇ ਜਿਹੜੇ ਪਖੰਡੀ ਲੋਕ ਨੇ ਭਰਮ ਲੋਕਾਂ ਨੂੰ ਭਰਮ ਦੇ ਵਿੱਚ ਪਾਉਂਦੇ ਨੇ, ਪਖੰਡ ਕਰਦੇ ਨੇ, ਮਹਾਰਾਜ ਕਹਿੰਦੇ ਉਹ ਕਿੰਨੇ ਮਰਜ਼ੀ ਯਤਨ ਕਰ ਲੈਣ ਥੱਕ ਜਾਣਗੇ। ਉਹ ਥੱਕ ਗਏ ਨੇ, ਉਹ ਵੀ ਭਰਮੇ ਹੋਏ ਨੇ, ਉਹਨਾਂ ਨੂੰ ਅਸਲ ਚ ਗਿਆਨ ਨਹੀਂ। ਉਹ ਕਹਿੰਦੇ ਲੋਕਾਂ ਨੂੰ ਅਸੀਂ ਮੂਰਖ ਬਣਾ ਰਹੇ ਹਾਂ, ਪਰ ਅਸਲ ਚ ਆਪ ਹੀ ਮੂਰਖ ਬਣ ਰਹੇ ਨੇ। ਉਹਨਾਂ ਨੂੰ ਪਤਾ ਨੀ ਗਾਹ ਕੀ ਹੋਣਾ ਜਾ ਕੇ, ਉਹਨਾਂ ਦੇ ਅੰਦਰ ਕੀ ਹੈ ਹਿਰਦੇ ਅੰਦਰ ਮਾਇਆ ਮਾਇਆ, ਉਹਨਾਂ ਦੇ ਅੰਦਰ ਮਾਇਆ ਦੇ ਫੁਰਨੇ ਚੱਲਦੇ ਆ, ਹਾਏ ਮਾਇਆ ਹਾਏ ਮਾਇਆ। ਇਸ ਤਰੀਕੇ ਦੇ ਨਾਲ ਉਹਨਾਂ ਦੇ ਅੰਦਰ ਮਾਇਆ ਦੀ ਹੀ ਧਾਰ ਖੜਕਦੀ ਰਹਿੰਦੀ ਹੈ ਤੇ ਛਲ ਕਰਦੇ ਹਨ।
ਸਾਧੂ ਪੁਰਖ ਪੁਰਖ ਪਤ ਪਾਇਆ, ਅਗਿਆਨ ਅੰਧੇਰ ਗਵਾਇਆ।
ਸਾਧੂਆਂ ਨੇ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਮਾਣੀ ਹੈ ਉਹਨਾਂ ਨੂੰ ਪਰਮੇਸ਼ਰ ਪਤੀ ਦੀ ਪ੍ਰਾਪਤੀ ਹੋਈ ਹੈ। ਉਹਨਾਂ ਦੇ ਹਿਰਦੇ ਵਿੱਚ ਅਗਿਆਨ ਅੰਧੇਰ ਗਵਾਇਆ, ਅਗਿਆਨਤਾ ਤਾਂ ਜਿਹੜਾ ਹਨੇਰਾ ਉਹ ਨਾਸ ਹੋ ਗਿਆ, ਗਿਆਨ ਹੋ ਗਿਆ ਹੈ ਉਹਨਾਂ ਨੂੰ।
ਜਗਨਨਾਥ ਜਗਦੀਸ਼ ਗੁਸਾਈ, ਕਰ ਕਿਰਪਾ ਸਾਧ ਮਿਲਾਵੇ।
ਅਕਾਲ ਪੁਰਖ ਹੀ ਸਾਧੂਆਂ ਨੂੰ ਮਿਲਾਉਣ ਵਾਲਾ, ਮਹਾਂਪੁਰਸ਼ਾਂ ਦੀ ਸੰਗਤ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਤੋਂ ਵੱਡੇ ਸੰਤ ਨੇ। ਅਕਾਲ ਪੁਰਖ ਵਾਹਿਗੁਰੂ ਜੀ ਹੀ ਸੰਤਾਂ ਦੇ ਸੰਤ ਗੁਰੂ ਸਾਹਿਬ ਨਾਲ ਮਿਲਾਉਣ ਵਾਲੇ ਹਨ।
ਨਾਨਕ ਸ਼ਾਂਤ ਹੋਵੇ ਮਨ ਅੰਤਰ, ਨਿਤ ਹਿਰਦੇ ਹਰ ਗੁਣ ਗਾਵੇ।
ਨਿਤਾ ਪ੍ਰਤੀ ਜਿਹੜੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ, ਮਨ ਅੰਦਰੋਂ ਸ਼ਾਂਤ, ਸੱਤੇ ਨੂੰ ਸਿਆਰੀ, ਸੱਤੇ ਕੰਨਾਂ ਉੱਤੇ ਬਿੰਦੀ ਹੈ, ਇਹਦਾ ਭਾਵ ਸ਼ਾਂਤੀ, ਸ਼ਾਂਤ ਹੋ ਜਾਂਦਾ, ਐਨ ਸ਼ਾਂਤ। ਫਿਰ ਭਾਵੇਂ ਕੋਈ ਕੱਟ ਵੀ ਦੇਵੇ, ਕੋਈ ਪਰਵਾਹ ਨਹੀਂ ਹੁੰਦੀ, ਇੰਨੀ ਸ਼ਾਂਤੀ ਮਿਲਦੀ, ਆਏ ਨਹੀਂ ਕਰਦਾ, ਫਿਰ ਸੀ ਨਹੀਂ ਕਰਦਾ, ਰੋਣ ਨਹੀਂ ਆਉਂਦਾ। ਇਸ ਤਰੀਕੇ ਨਾਲ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸੇ, ਤੇ ਉਹ ਜਿਹੜਾ ਧਨ ਹੈ ਜਿਹੜਾ ਅੰਦਰ ਲੁਕਿਆ ਹੋਇਆ ਉਹ ਆਪ ਸੰਗਤਾਂ ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ। ਸੋ ਸਤਿਗੁਰਾਂ ਦੀ ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਜੀ, ਸਦੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।